ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਏਕ ਹੈ, ਸਦਹਿ ਰਹਿ ਹਜੂਰ, ਨਾਨਕ ਹੁਕਮ ਨ ਮੰਨਈ, ਤਾ ਘਰ ਹੀ ਅੰਦਰ ਦੂਰ। ਸਭਨਾ ਕਾ ਸਹੁ ਏਕ ਹੈ, ਸਦਹਿ ਰਹਿ ਹਜੂਰ, ਨਾਨਕ ਹੁਕਮ ਨ ਮੰਨਈ, ਤਾ ਘਰ ਹੀ ਅੰਦਰ ਦੂਰ। ਹੁਕਮ ਪੀਤ ਨਾ ਮਨਾਏ ਸੇ, ਜਿਨ ਕੋ ਨਦਰ ਕਰੇ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ। ਰਹਿਣ ਸਬਾਈ ਜਲ ਮੁਏ, ਕੰਤ ਨ ਲਾਇਓ ਭਾਉ, ਨਾਨਕ ਸੁਖ ਵਸਣ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ। ਪੌੜੇ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਐ, ਹਰ ਕਰਮ ਵਿਧਾਤਾ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੇ, ਹਰ ਅੰਮ੍ਰਿਤ ਸਰ ਨਾਤਾ। ਵੱਡੇ ਵਡਿਆਈ ਵੱਡੇ ਕੇ, ਗੁਰਮੁਖ ਬੋਲਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੇ, ਹਰ ਅੰਮ੍ਰਿਤ ਸਰ ਨਾਤਾ। ਵੱਡੇ ਵਡਿਆਈ ਵੱਡੇ ਕੇ, ਗੁਰਮੁਖ ਬੋਲਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਪਿਆਰ ਸਤਿਕਾਰ ਸਹਿਤ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ ਗੁਰੂ ਸਾਹਿਬ ਜੀ ਦਾ ਫਰਮਾਨ ਬੜੀ ਇਕਾਗਰਤਾ ਨਾਲ ਬੜੇ ਪ੍ਰੇਮ ਸਹਿਤ ਆਪ ਜੀ ਨੇ ਸਰਵਣ ਕੀਤਾ। ਗੁਰੂ ਪਾਤਸ਼ਾਹ ਜੀ ਅੰਮ੍ਰਿਤ ਬਚਨਾਂ ਦੇ ਰਾਹੀਂ ਵੱਖ ਵੱਖ ਤਰ੍ਹਾਂ ਦੀਆਂ ਮਿਸਾਲਾਂ ਦੇ ਕੇ, ਵੱਖ ਵੱਖ ਨਾਵਾਂ ਨੂੰ ਵਰਤ ਕੇ, ਵੱਖ ਵੱਖ ਪ੍ਰਮਾਣਾਂ ਨੂੰ ਵਰਤ ਕੇ ਸਾਨੂੰ ਇੱਕ ਨਾਲ ਜੋੜ ਰਹੇ ਹਨ। ਤਰੀਕੇ ਬਹੁਤ ਸਾਰੇ ਅਪਣਾਏ ਨੇ ਔਰ ਗੁਰੂ ਸਾਹਿਬ ਜੀ ਨੇ ਬਹੁਤੀ ਵਾਰੀ ਸਾਨੂੰ ਇੱਕ ਦੀ ਪਰਿਭਾਸ਼ਾ ਦੱਸਣ ਲਈ, ਇੱਕ ਦੀ ਵਿਥਿਆ ਸਮਝਾਉਣ ਵਾਸਤੇ ਉਹ ਮਿਸਾਲਾਂ ਦਿੱਤੀਆਂ ਜਿਹੜੀਆਂ ਦੁਨਿਆਵੀ ਰੂਪ ਵਿੱਚ ਸਾਡੀ ਸਮਝ ਵਿੱਚ ਸੌਖੀਆਂ ਆ ਸਕਦੀਆਂ। ਛੋਟੇ ਜਿਹੇ ਨਾਦਾਨ ਬੱਚੇ ਨੂੰ ਸਮਝਾਉਣਾ ਹੋਵੇ, ਇੱਕ ਤੇ ਇੱਕ ਦੋ ਸਮਝਾਉਣ ਵਾਸਤੇ ਉਹਦੇ ਮਤਲਬ ਦੀਆਂ ਚੀਜ਼ਾਂ ਸਾਹਮਣੇ ਰੱਖਣੀਆਂ ਪੈਂਦੀਆਂ, ਉਹਦੀ ਸਮਝ ਦੀਆਂ ਚੀਜ਼ਾਂ ਸਾਹਮਣੇ ਰੱਖਣੀਆਂ ਪੈਂਦੀਆਂ। ਕਈ ਵਾਰੀ ਬੱਚਿਆਂ ਦੀ ਕਿਤਾਬ ਉੱਤੇ ਚਿੱਤਰ ਬਣਾ ਕੇ ਬੱਚਿਆਂ ਨੂੰ ਗਿਣਤੀ ਸਿਖਾਈ ਹੋਈ ਹੈ, ਬੱਚਾ ਟੌਫੀ ਨੂੰ ਸਮਝਦਾ, ਬੱਚਾ ਖਿਡੌਣੇ ਨੂੰ ਸਮਝਦਾ। ਅਤੇ ਕਈ ਵਾਰੀ ਅਸੀਂ ਵੇਖਦੇ ਹਾਂ ਦੋ ਟੌਫੀਆਂ ਬਣਾ ਕੇ, ਦੋ ਤਸਵੀਰਾਂ ਖਿਡੌਣਿਆਂ ਦੀਆਂ ਬਣਾ ਕੇ, ਫਿਰ ਬੱਚੇ ਨੂੰ ਸਮਝਾਇਆ ਜਾਂਦਾ ਕਿ ਇੱਕ ਤੇ ਇੱਕ ਦੋ ਹੁੰਦਾ। ਜਿਹੜੀ ਚੀਜ਼ ਉਹਦੀ ਸੋਚ ਵਿੱਚ ਬੈਠੀ ਹੋਈ ਹੈ ਉਹੀ ਚੀਜ਼ ਸਮਝਾਉਣ ਦਾ ਜ਼ਰੀਆ ਬਣਾ ਦਿੱਤੇ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ, ਜਿੱਥੇ ਸਾਡਾ ਧਿਆਨ ਜੁੜਿਆ ਹੋਇਆ, ਜਿਹੜੀ ਚੀਜ਼ਾਂ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਉਹ ਗੱਲਾਂ ਦੇ ਪ੍ਰਮਾਣ ਵਰਤ ਵਰਤ ਕੇ ਮਹਾਰਾਜ ਨੇ ਸਾਨੂੰ ਅਗੰਮੀ ਬਾਤ ਸਮਝਾਉਣ ਦਾ ਯਤਨ ਕੀਤਾ। ਅਗੋਚਰ ਦੀ ਪਰਿਭਾਸ਼ਾ, ਪਰਮੇਸ਼ਰ ਦੀ ਵਿਆਖਿਆ ਦੁਨਿਆਵੀ ਪ੍ਰਮਾਣਾਂ ਦੇ ਨਾਲ ਸਤਿਗੁਰਾਂ ਨੇ ਸਾਡੇ ਸਾਹਮਣੇ ਰੱਖੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਬਹੁਤੀ ਵਾਰੀ ਪਰਮੇਸ਼ਰ ਦੇ ਭਾਉ ਨੂੰ ਦੁਨਿਆਵੀ ਰਿਸ਼ਤਿਆਂ ਦੇ ਨਾਲ ਤਸ਼ਬੀਹ ਦੇ ਕੇ ਬਿਆਨ ਕੀਤਾ। ਕਿਤੇ ਸਾਧ ਸੰਗਤ ਸਾਨੂੰ ਬਾਰਕ ਕਹਿ ਕੇ ਹਜ਼ੂਰ ਨੂੰ ਪਿਤਾ ਬਿਆਨ ਕੀਤਾ ਪਰਮੇਸ਼ਰ ਨੂੰ, ਕਿਤੇ ਸਾਨੂੰ ਧੰਨ ਕਹਿ ਕੇ ਵਾਹਿਗੁਰੂ ਜੀ ਨੂੰ ਪੇਰ ਆਖਿਆ, ਕਿਤੇ ਸਾਨੂੰ ਮਨੁੱਖ ਕਹਿ ਕੇ ਵਾਹਿਗੁਰੂ ਜੀ ਨੂੰ ਸੱਜਣ ਆਖਿਆ। ਉਹ ਵਾਹਿਗੁਰੂ ਜੀ ਸਾਡਾ ਸੱਜਣ ਹੈ, ਕਿਤੇ ਮਾਤਾ ਹੈ, ਕਿਤੇ ਪਿਤਾ ਹੈ, ਕਿਤੇ ਸਖਾ ਹੈ, ਕਿਤੇ ਬੰਧਪ ਹੈ, ਕਿਤੇ ਭਰਾਤਾ ਹੈ। ਹੁਣ ਇਹ ਗੱਲਾਂ ਕਿਉਂ ਸਮਝਾਈਆਂ? ਕਿਉਂਕਿ ਦੁਨਿਆਵੀ ਤੌਰ 'ਤੇ ਹਰ ਮਨੁੱਖ ਦੀ ਸੋਚ ਵਿੱਚ ਇਹ ਗੱਲਾਂ ਵਸੀਆਂ ਹੋਈਆਂ ਕਿ ਭਰਾ ਕੀ ਹੁੰਦਾ, ਪਿਤਾ ਕੀ ਹੁੰਦਾ, ਮਾਂ ਕੀ ਹੁੰਦੀ ਹੈ, ਕੰਤ ਕੀ ਹੁੰਦਾ, ਸੁਹਾਗ ਕੀ ਹੁੰਦਾ। ਸਾਧ ਸੰਗਤ, ਇਹ ਛੋਟੀਆਂ ਛੋਟੀਆਂ ਗੱਲਾਂ ਦੇ ਰਾਹੀਂ ਅਗੰਮੀ ਗਿਆਨ ਸਾਡੀ ਸੋਝੀ ਵਿੱਚ ਸਤਿਗੁਰਾਂ ਨੇ ਪਾਇਆ। ਇਸ ਸ਼ਬਦ ਦੇ ਅੰਦਰ ਹੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਦਿਆਂ ਵਾਸਤਵ ਵਿੱਚ ਕਿਹਾ ਉਹ ਦਾਤਾ ਹੈ, ਜਿਹੜਾ ਇੱਕ ਹੈ ਨਾ ਉਹ ਦਾਤਾ ਹੈ। ਅਤੇ ਸਾਨੂੰ ਸੌਖਾ ਸਮਝ ਵਿੱਚ ਆ ਜਾਏ, ਨਾਲ ਸਾਨੂੰ ਇਹ ਪ੍ਰਮਾਣ ਦਿੱਤਾ ਕਿ ਉਹ ਸਾਡਾ ਕੰਤ ਹੈ। ਜਿਵੇਂ ਕੰਤ ਦੀ ਖੁਸ਼ੀ ਲੈਣੀ, ਸਹੁਰੇ ਘਰ ਵਿੱਚ ਆਈ ਹੋਈ ਸੁਹਾਗਣ ਦਾ ਕਰਮ ਕੀ ਹੈ? ਕੰਤ ਦੀ ਖੁਸ਼ੀ ਲੈਣੀ। ਸੁਹਾਗਣ ਦੀ ਜ਼ਿੰਦਗੀ ਕਦੋਂ ਸੁਖੀ ਹੁੰਦੀ ਹੈ, ਉਹਦਾ ਘਰ ਕਦੋਂ, ਉਹਦਾ ਸੰਸਾਰ ਕਦੋਂ ਵੱਸਦਾ? ਜਦੋਂ ਉਹਨੂੰ ਕੰਤ ਦੀ ਖੁਸ਼ੀ ਮਿਲੇ। ਅਤੇ ਜੇ ਸਾਧ ਸੰਗਤ ਵੇਸ ਕਰਕੇ ਜਾਂ ਵਿਸ਼ੇਸ਼ਣ ਕਰਕੇ ਉਹਨੂੰ ਲੋਕ ਕਹਿਣ ਇਹ ਸੁਹਾਗਣ ਹੈ ਪਰ ਕੰਤ ਦੀ ਖੁਸ਼ੀ ਕਦੀ ਨਹੀਂ ਮਿਲੀ, ਫਿਰ ਮੇਰੇ ਦਾਤਾ ਜੀ ਕਹਿੰਦੇ ਐਸੀ ਸੁਹਾਗਣ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੀ ਹੈ ਜਿਵੇਂ ਕੋਈ ਮਨੁੱਖ ਸਾਰੇ ਪਦਾਰਥ ਹੋਣ ਦੇ ਬਾਵਜੂਦ ਭਿਖਾਰੀਆਂ ਵਾਲੀ ਜ਼ਿੰਦਗੀ ਜੀ ਰਿਹਾ ਹੋਵੇ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਸ ਪ੍ਰਥਾਏ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਗੱਲੀ ਹੋਂ ਸੁਹਾਗਣ ਭੈਣੇ, ਵੇਸ ਕਰਕੇ, ਗੱਲਾਂ ਕਰਕੇ, ਦਾਅਵੇ ਕਰਕੇ ਜੇ ਕੋਈ ਕਹੇ ਕਿ ਮੈਂ ਕੰਤ ਵਾਲੀ ਹਾਂ, ਮੇਰਾ ਸੌ ਮੇਰੇ ਨਾਲ ਹੈ, ਪਰ ਕੰਤ ਦਾ ਵਸਲ ਕਦੀ ਨਸੀਬ ਨਹੀਂ ਹੋਇਆ, ਪਿਆਰੇ ਦਾ ਪਿਆਰ ਕਦੀ ਨਸੀਬ ਨਹੀਂ ਹੋਇਆ, ਉਹ ਪਰ ਭਾਵੇਂ ਵੇਸ ਕਰਕੇ ਸੁਹਾਗਣ ਹੋਵੇ ਪਰ ਜੀਵਨ ਕਰਕੇ ਦੁਹਾਗਣ ਹੁੰਦੀ ਹੈ, ਛੁੱਟੜ ਹੁੰਦੀ ਹੈ। ਗੱਲੀ ਹੋਂ ਸੁਹਾਗਣ ਭੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ, ਕੰਤ ਤਾਂ ਕਦੀ ਮਿਲਿਆ ਹੀ ਨਹੀਂ ਅਤੇ ਵੇਸ ਪਹਿਨਿਆ ਹੋਇਆ ਹੈ ਕਿ ਮੈਂ ਸੁਹਾਗਣ ਹਾਂ। ਐਸੇ ਪੁਰਖਾਂ ਬਾਬਤ ਮਹਾਰਾਜ ਬੜਾ ਪਿਆਰਾ ਬਚਨ ਸਮਝਾ ਰਹੇ ਨੇ। ਪ੍ਰਮਾਣ ਦੁਨਿਆਵੀ ਹੈ, ਰਿਸ਼ਤੇ ਸੰਸਾਰੀ ਨੇ, ਪਰ ਜਿਹੜੀ ਸਾਨੂੰ ਮਤ ਸਾਹਿਬ ਨੇ ਦਿੱਤੀ ਹੈ ਨਾ ਕਿ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗੇ ਜਾਣਾ, ਅਸਲ ਵਿੱਚ ਉਸ ਪਿਰ ਦੀ ਸੁਹਾਗਣ ਬਣਨਾ ਹੈ, ਉਹਦੇ ਹੁਕਮ ਨੂੰ ਕਮਾਉਣਾ, ਅਸਲ ਵਿੱਚ ਸੁਹਾਗਵੰਤੀ ਬਣਨਾ ਹੈ, ਵਾਹਿਗੁਰੂ ਜੀ ਦੀ ਰਜ਼ਾ ਨੂੰ ਜ਼ਿੰਦਗੀ ਆਪਣੀ ਬਣਾ ਲੈਣਾ, ਅਸਲ ਵਿੱਚ ਕੰਤ ਵਾਲੀ ਬਣਨਾ ਹੈ। ਅਤੇ ਜੇ ਸਾਧ ਸੰਗਤ ਕੱਪੜੇ 'ਤੇ ਪਾ ਲਏ ਅਸੀਂ ਗੁਰਮੁਖਾਂ ਵਾਲੇ, ਸਾਧੂਆਂ ਵਾਲੇ, ਸਾਦਗੀ ਹੋਵੇ ਜਿਹਦੇ 'ਚ, ਸਾਧੂਆਂ ਵਾਲੇ ਇਹ ਨਹੀਂ ਵੀ ਕੋਈ ਵੱਖਰੀ ਵਰਦੀ ਹੈ ਸਾਧੂ ਦੀ, ਅਸਲ 'ਚ ਕੱਪੜੇ ਉਹ ਜਿਹਦੇ ਵਿੱਚ ਸਾਦਗੀ ਹੈ, ਬੜੇ ਸੋਹਣੇ ਉਜਲੇ, ਵੇਖਣ ਤੋਂ ਜਾਪਦਾ ਕਿ ਇਹ ਚਿਹਨ, ਇਹ ਪ੍ਰਗਟਾਵਾ ਕਿਸੇ ਧਰਮੀ ਪੁਰਖ ਦਾ ਲਿਬਾਸ ਹੈ, ਪਰ ਅੰਦਰੋਂ ਪਰਮੇਸ਼ਰ ਦੀ ਖੁਸ਼ੀ ਤੋਂ ਵਾਂਝਾ ਹੋਵੇ, ਵਾਹਿਗੁਰੂ ਜੀ ਦੀਆਂ ਰਹਿਮਤਾਂ ਤੋਂ ਬਿਲਕੁਲ ਹੀ ਕੋਰਾ ਹੋਵੇ, ਉਹਦੇ ਮਿਲਾਪ ਦੇ ਦੂਰ ਦੀ ਗੱਲ, ਕਦੀ ਉਹਦੇ ਵਸਲ ਦੀ ਝਲਕ ਵੀ ਨਸੀਬ ਨਾ ਹੋਈ ਹੋਵੇ। ਅਤੇ ਮਹਾਰਾਜ ਸੱਚੇ ਸਾਹਿਬ ਜੀ ਕਹਿੰਦੇ ਫਿਰ ਉਹ ਧਰਮੀਆਂ ਵਾਲਾ ਵੇਸ, ਉਹ ਸਾਧੂਆਂ ਵਾਲਾ ਵੇਸ, ਉਹ ਫਕੀਰਾਂ ਵਾਲਾ ਵੇਸ, ਉਸੇ ਤਰ੍ਹਾਂ ਜਿਵੇਂ ਕਿਸੇ ਦੁਹਾਗਣ ਨੇ ਸੁਹਾਗਣ ਵਾਲਾ ਵੇਸ ਧਾਰਨ ਕਰ ਲਿਆ ਹੋਵੇ। ਸੂਹੈ ਵੇਸ ਕਾਮਣ ਕੁਲੱਖਣੀ। ਵੇਸ ਸੂਹਾ ਹੈ। ਕਦੀ ਵਕਤ ਹੁੰਦਾ ਸੀ ਕਿ ਘਰ ਦੇ ਅੰਦਰ ਧੀ ਅਤੇ ਨੂੰਹ ਦਾ ਫਰਕ ਜਿਹੜਾ ਸੀ ਉਹਦੇ ਵੇਸ ਤੋਂ ਪਤਾ ਲੱਗ ਜਾਂਦਾ ਸੀ। ਕਦੀ ਵਕਤ ਹੁੰਦਾ ਸੀ, ਬਜ਼ੁਰਗਾਂ ਨੂੰ ਇਸ ਗੱਲ ਦਾ ਪਤਾ। ਅੱਜ ਸਮਾਂ ਬਦਲ ਗਿਆ, ਅੱਜ ਸ਼ਿੰਗਾਰ, ਅੱਜ ਹਾਵ ਭਾਵ, ਅੱਜ ਕੱਪੜਿਆਂ ਦੀ ਬਣਤਰ, ਇਹਦੇ ਤੋਂ ਕੋਈ ਪਤਾ ਨਹੀਂ ਲੱਗਦਾ ਕਿ ਧੀ ਕਿਹੜੀ ਹੈ ਅਤੇ ਨੂੰਹ ਕਿਹੜੀ ਹੈ, ਕੁਆਰੀ ਕਿਹੜੀ ਹੈ ਅਤੇ ਸੁਹਾਗਣ ਕਿਹੜੀ ਹੈ। ਕਦੀ ਵਕਤ ਹੁੰਦਾ ਸੀ ਸਾਡੇ ਸਮਾਜ ਦੇ ਅੰਦਰ, ਉਹਦੇ ਕੱਪੜਿਆਂ ਦੇ ਰੰਗ ਢੰਗ ਨੂੰ ਵੇਖ ਕੇ ਪਤਾ ਲੱਗ ਜਾਂਦਾ ਸੀ ਵੀ ਇਹ ਸੂਹੇ ਰੰਗ ਦੇ ਕੱਪੜੇ, ਸੁਹਾਗਣ ਹੈ। ਸੂਹੈ ਵੇਸ ਕਾਮਣ ਕੁਲੱਖਣੀ। ਕਾਮਣ ਦਾ ਅਰਥ ਹੈ ਔਰਤ, ਅਤੇ ਇੱਥੇ ਔਰਤ ਕੌਣ ਹੈ? ਸਾਡੀ ਜਿੰਦ। ਵੇਸ ਬੜਾ ਖੂਬਸੂਰਤ ਕੀਤਾ, ਵੇਸ ਤੋਂ ਪ੍ਰਭਾਵ ਪੈ ਰਿਹਾ ਕਿ ਇਹ ਗੁਰਮੁਖ ਹੈ, ਇਹਦਾ ਚਿਹਰਾ ਦੱਸ ਰਿਹਾ, ਇਹਦੇ ਚਿਹਨ ਦੱਸ ਰਹੇ ਨੇ ਕਿ ਇਹ ਕੋਈ ਬੜਾ ਧਰਮਾਤਮਾ ਪੁਰਖ ਹੈ। ਪਰ ਜੇ ਆਪਣੇ ਕੰਤ ਨਾਲੋਂ ਟੁੱਟਿਆ ਹੋਇਆ, ਚਿਹਰੇ ਤੋਂ ਦਿਸੇ ਗੁਰਸਿੱਖ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਛੱਡ ਕੇ ਭਟਕਦਾ ਕਿਤੇ ਹੋਰ ਫਿਰੇ, ਉਹਨੂੰ ਕੀ ਕਿਹਾ ਜਾਏਗਾ ਕਿ ਸੁਹਾਗਣ ਦੇ ਵੇਸ ਵਿੱਚ ਦੁਹਾਗਣ ਤੁਰੀ ਫਿਰਦੀ। ਸੂਹੈ ਵੇਸ ਕਾਮਨ ਕੁਲੱਖਣੀ, ਜੋ ਹਾਰ ਛੋੜ ਪਾਰ ਪੁਰਖ ਧਰੇ ਪਿਆਰ, ਤਿਸ ਸੀਲ ਨਾ ਸੰਜਮ ਸਦਾ ਝੂਠ ਬੋਲੈ, ਮਨਮੁੱਖ ਕਰਮ ਖੁਆਰ। ਮਨ ਦੇ ਪਿੱਛੇ ਲੱਗੀ ਹੋਈ ਹੈ ਅਤੇ ਜਿੰਨੇ ਕਰਮ ਕਰਦੀ ਹੈ ਖੁਆਰੀ ਵਾਲੇ ਕਰਮ ਹੈ। ਇੱਥੇ ਅਰਥ ਕਿਸੇ ਔਰਤ ਦਾ ਨਾ ਸਮਝ ਲਿਓ ਵੀ ਮਹਾਰਾਜ ਨੇ ਔਰਤਾਂ ਨੂੰ ਕਿਹਾ, ਸਾਨੂੰ ਨਹੀਂ ਆਖਿਆ। ਗੱਲ ਇਸਤਰੀ ਲਿੰਗ ਵਿੱਚ ਹੋ ਰਹੀ ਹੈ ਅਤੇ ਅਸੀਂ ਸਾਰੇ ਫੁੱਲੇ ਫਿਰੀਏ ਵੀ ਸਾਨੂੰ ਥੋੜ੍ਹਾ ਕਿਹਾ ਮਹਾਰਾਜ ਨੇ, ਅਤੇ ਇਸਤਰੀਆਂ ਨੂੰ ਆਖਿਆ। ਜਦੋਂ ਸਤਿਗੁਰੂ ਜੀ ਦੀ ਰੱਬੀ ਬਾਣੀ ਸਾਡੀ ਜਿੰਦ ਦਾ ਖੁਲਾਸਾ ਕਰਦੀ ਹੈ ਅਤੇ ਇਹ ਗੱਲ ਬੜੀ ਕੀਮਤੀ ਹੈ ਕਿ ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਬਾਈ। ਇਸ ਗਰਭ ਵਿੱਚ ਨਾ ਤੁਰੇ ਫਿਰੀਏ ਕਿ ਅਸੀਂ ਮਰਦ ਹਾਂ, ਅਸੀਂ ਪੁਰਖ ਹਾਂ। ਸਾਰੀਆਂ ਜਿੰਦਾਂ ਉਹ ਤ੍ਰੀਮਤਾ ਨੇ ਅਤੇ ਪੁਰਖ ਕੰਤ ਪਰਮੇਸ਼ਰ ਵਾਹਿਗੁਰੂ ਇੱਕ ਹੈ। ਇਸ ਵਾਸਤੇ ਇਹ ਗਿਆਨ ਭਾਵੇਂ ਇਸਤਰੀ ਵਰਗ ਲਿੰਗ ਵਿੱਚ ਹੈ, ਕੇਵਲ ਔਰਤ ਵਾਸਤੇ ਨਹੀਂ ਹੈ, ਸਾਰੀ ਕਾਇਨਾਤ ਵਾਸਤੇ ਹੈ, ਸਾਰੀ ਮਾਨਵਤਾ ਵਾਸਤੇ ਹੈ। ਭਾਵੇਂ ਕੋਈ ਮਰਦ ਹੈ, ਭਾਵੇਂ ਕੋਈ ਕਿਸੇ ਸ਼੍ਰੇਣੀ ਦਾ, ਕਿਸੇ ਜਾਤ ਦਾ, ਇੱਥੇ ਲਿੰਗ ਭੇਦ, ਇਲਾਕਾ ਭੇਦ, ਵਰਨ ਜਾਤ ਧਰਮ ਮਜ਼ਹਬ ਭੇਦ ਕੋਈ ਨਹੀਂ। ਗੁਰੂ ਕਾ ਉਪਦੇਸ਼ ਕੁੱਲ ਮਾਨਵਤਾ ਵਾਸਤੇ ਆ, ਪ੍ਰਥਾਏ ਕਿਸੇ ਦੇ ਵੀ ਬੋਲਿਆ ਗਿਆ ਹੋਵੇ, ਪਰ ਉਹਦਾ ਜਿਹੜਾ ਗਿਆਨ ਹੈ ਨਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਉਹਦਾ ਗਿਆਨ, ਉਹਦਾ ਉਪਦੇਸ਼ ਸਾਰੇ ਜਹਾਨ ਵਾਸਤੇ ਆ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾਂ, ਸਾਰੇ ਜਹਾਨ ਵਾਸਤੇ ਸਾਂਝਾ ਗਿਆਨ ਹੈ। ਸੋ ਮਹਾਰਾਜ ਸੱਚੇ ਸਾਹਿਬ ਜੀ ਇੱਥੇ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ ਕਿ ਆ ਜਿੰਦੇ, ਇਕੱਲਾ ਬਾਹਰਲਾ ਵੇਸ ਬਦਲਣ ਨਾਲ ਕੱਖ ਨਹੀਂ ਬਣਨਾ। ਅਸੀਂ ਬਾਹਰਲੇ ਪਹਿਰਾਵਿਆਂ ਤੋਂ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਪਹਿਰਾਵਾ ਦੱਸਦਾ ਕਿ ਇਹ ਸਿੱਖ ਧਰਮ ਨੂੰ ਬਿਲੋਂਗ ਕਰਦਾ, ਇਹ ਪਹਿਰਾਵਾ ਦੱਸਦਾ ਕਿ ਇਹ ਕੋਈ ਬ੍ਰਾਹਮਣ ਹੈ, ਇਹ ਪਹਿਰਾਵਾ ਦੱਸਦਾ ਕਿ ਇਹ ਕੋਈ ਕਾਜ਼ੀ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਧਰਮੀ ਸਾਡੇ ਆਚਾਰ ਨਾਲ, ਸਾਡੇ ਵਿਵਹਾਰ ਨਾਲ, ਸਾਡੇ ਕਿਰਦਾਰ ਨਾਲ ਬਣਨਾ, ਇਕੱਲਾ ਵੇਸ ਨਾਲ ਨਹੀਂ ਬਣਨਾ। ਹਾਂ, ਜਦੋਂ ਵੇਸ ਦੀ ਗੱਲ ਆਏਗੀ, ਇੱਕ ਗੱਲ ਜ਼ਰੂਰੀ ਹੈ ਕਿ ਵਾਹਿਗੁਰੂ ਜੀ ਦੀ ਰਜ਼ਾ ਇੱਥੋਂ ਸ਼ੁਰੂ ਹੁੰਦੀ ਹੈ ਕਿ ਪਹਿਲਾਂ ਉਹਦਾ ਦਿੱਤਾ ਹੋਇਆ ਸਰੂਪ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨੂੰ ਪ੍ਰਵਾਨ ਕਰੀਏ। ਜੇ ਸਾਨੂੰ ਸਰੂਪ ਹੀ ਪ੍ਰਵਾਨ ਨਹੀਂ ਤਾਂ ਸਮਝ ਲਓ ਵਾਹਿਗੁਰੂ ਜੀ ਦਾ ਸ਼ਰੀਕਾ ਸ਼ੁਰੂ ਹੋ ਗਿਆ। ਮੈਂ ਇੱਥੇ ਬੇਨਤੀ ਕਰਾਂਗਾ ਕਿ ਇਹ ਸਰੂਪ ਕੇਵਲ ਸਿੱਖ ਦੀ ਪਹਿਚਾਣ ਨਹੀਂ ਬਲਕਿ ਰੱਬ ਦੇ ਬਣਾਏ ਹੋਏ ਮਨੁੱਖ ਦੀ ਪਹਿਚਾਣ ਹੈ। ਠੀਕ ਹੈ ਕਿ ਕਲਗੀਆਂ ਵਾਲੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਸਰੂਪ ਜਿਹੜੀ ਸੀ ਦਿੱਖ ਵਜੋਂ ਦੇ ਦਿੱਤਾ ਅਤੇ ਸੰਭਾਲਣ ਲਈ ਪਾਬੰਦੀ ਲਾ ਦਿੱਤੀ, ਪਰ ਵਾਸਤਵ ਵਿੱਚ ਇਹ ਸਰੂਪ ਜਿਹੜਾ ਕੇਵਲ ਸਿੱਖ ਦੀ ਪਹਿਚਾਣ ਨਹੀਂ ਹੈ, ਦੁਨੀਆਂ ਦੇ ਉੱਤੇ ਆਏ ਹੋਏ ਹਰ ਮਨੁੱਖ ਦੀ ਪਹਿਚਾਣ ਹੈ ਜਿਹਨੂੰ ਪਰਮੇਸ਼ਰ ਭੇਜਦਾ ਅਤੇ ਆਪਣੀ ਦਾਤ ਦੇ ਰਿਹਾ। ਇਹ ਦਾਤ ਇਕੱਲੀ ਸਿੱਖਾਂ ਵਾਸਤੇ ਨਹੀਂ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਸਾਬਤ ਸਰੂਪ ਦਿੱਤਾ ਹੈ, ਇਹ ਦਾਤ ਕੇਵਲ ਦੇਣ ਲੱਗਿਆਂ ਮਹਾਰਾਜ ਨੇ ਵਿਤਕਰਾ ਨਹੀਂ ਕੀਤਾ ਵੀ ਮੈਂ ਕੇਵਲ ਸਿੱਖਾਂ ਨੂੰ ਇਹ ਦਾਤ ਦੇਣ ਲੱਗਾ। ਇਹ ਦਾਤ ਦੇਣ ਲੱਗਿਆਂ ਸਤਿਗੁਰੂ ਜੀ ਨੇ ਸਭ ਵਿਤਕਰੇ ਮਿਟਾ ਦਿੱਤੇ ਸੀ। ਨਸਲਾਂ ਦੇ ਪਹਿਰਾਵਿਆਂ ਦੇ ਭੇਦ ਸਾਡੇ ਪਾਏ ਹੋਏ ਨੇ। ਪਰਮੇਸ਼ਰ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਮਨੁੱਖ ਨੂੰ ਇੱਕ ਸਮਾਨ ਬਣਾਇਆ ਸੀ। ਵਾਹਿਗੁਰੂ ਜੀ ਦਾ ਉਪਦੇਸ਼, ਵਾਹਿਗੁਰੂ ਜੀ ਦੀ ਦਾਤ ਸਾਰੀ ਮਾਨਵਤਾ ਵਾਸਤੇ ਸਾਂਝੀ ਹੈ, ਜਿਵੇਂ ਉਹਦੀਆਂ ਦਿੱਤੀਆਂ ਹੋਈਆਂ ਬਾਕੀ ਦਾਤਾਂ ਜਿਹੜੀਆਂ ਮਨੁੱਖ ਸਰੀਰ ਕਰਕੇ ਭੋਗ ਰਿਹਾ ਉਹ ਸਾਰੀ ਮਨੁੱਖਤਾ ਲਈ ਨੇ। ਹੱਥ ਪੈਰ, ਚਿਹਰਾ, ਨੱਕ, ਮੂੰਹ, ਸੁੰਦਰ ਸਰੂਪ, ਕੇਸ, ਦਾੜੀ ਸਾਰੀ ਮਾਨਵਤਾ ਲਈ ਹੈ। ਇਸੇ ਤਰ੍ਹਾਂ ਇਹ ਰੱਬੀ ਬਾਣੀ ਵੀ ਸਾਰੀ ਮਾਨਵਤਾ ਵਾਸਤੇ ਹੈ। ਬੜੀ ਚੰਗੀ ਗੱਲ ਹੈ ਕਿ ਅੱਜ ਸਿੱਖ ਪੰਥ ਸਾਂਭ ਸੰਭਾਲ ਕਰਦਾ, ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਸਿੱਖ ਪੰਥ ਦੇ ਮੋਢਿਆਂ 'ਤੇ ਹੈ, ਪਰ ਇਹਦਾ ਗਿਆਨ ਕਿਸੇ ਫਿਰਕੇ ਵਾਸਤੇ ਵਿਤਕਰਾ ਨਹੀਂ ਕਿ ਇਹਨੂੰ ਨਹੀਂ ਦਿੱਤਾ ਜਾ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗਿਆਨ ਸਾਰੀ ਮਾਨਵਤਾ ਵਾਸਤੇ ਹੈ, ਨਾ ਕੋਈ ਲਿੰਗ ਭੇਦ ਹੈ, ਨਾ ਕੋਈ ਜਾਤ ਵਰਨ ਭੇਦ ਹੈ। ਇਸ ਲਈ ਮੈਂ ਵਿਸ਼ੇਸ਼ ਬੇਨਤੀ ਕਰਦਾ ਕਿ ਜਦੋਂ ਮਹਾਰਾਜ ਸਾਨੂੰ ਇਸਤਰੀ ਵਾਚਕ ਹੋ ਕੇ ਬਚਨ ਕਹਿੰਦੇ ਨੇ, ਉਦੋਂ ਇਹ ਨਾ ਸਮਝ ਲੈਣਾ ਵੀ ਇਹ ਗਿਆਨ ਇਸਤਰੀਆਂ ਵਾਸਤੇ ਹੈ, ਵੀ ਉਹਨਾਂ ਨੇ ਤਾਂ ਸੌ ਦੀਆਂ ਸੁਹਾਗਣਾਂ ਬਣਨਾ, ਅਸੀਂ ਥੋੜ੍ਹਾ ਬਣਨਾ। ਨਹੀਂ ਭਾਈ, ਸਾਡੇ ਵਾਸਤੇ ਵੀ ਹੈ ਕਿ ਇਕੱਲੇ ਵੇਸ ਨਾਲ ਨਹੀਂ ਸਰਨਾ, ਬਾਹਰਲੇ ਚਿੱਟੇ ਵਸਤਰਾਂ ਨਾਲ ਨਹੀਂ ਸਰਨਾ। ਇਹ ਤਾਂ ਵਾਹਿਗੁਰੂ ਜੀ ਦਾ ਰੂਪ ਤੂੰ ਲੈ ਲਿਆ, ਇਹਦੇ ਤੋਂ ਅਗਲੀ ਗੱਲ ਸ਼ੁਰੂ ਕਰ। ਮੇਰੇ ਦਾਦੇ ਜੀ ਨੇ ਪਹਿਲਾਂ ਮਨੁੱਖ ਬਣਾਇਆ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਇਹ ਜਿਸ ਸਰੂਪ ਨੂੰ ਅਸੀਂ ਸੰਭਾਲਿਆ ਗੁਰੂ ਦੀ ਰਹਿਮਤ ਦੇ ਨਾਲ, ਸਿੱਖਾਂ ਨੇ ਸੰਭਾਲਿਆ, ਹੁਕਮ ਹੈ ਗੁਰੂ ਦਾ ਸੰਭਾਲਣ ਦਾ, ਇਹ ਸਰੂਪ ਸਾਨੂੰ ਮਨੁੱਖ ਬਣਾਉਂਦਾ, ਅਤੇ ਮਨੁੱਖ ਬਣਨ ਤੋਂ ਬਾਅਦ ਅਸੀਂ ਗੁਰੂ ਦੀ ਸਿੱਖਿਆ ਲੈਣੀ ਹੈ, ਫਿਰ ਅਸੀਂ ਸਿੱਖ ਬਣਨਾ। ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਪਹਿਲਾਂ ਮਨੁੱਖ ਬਣਨਾ ਅਤੇ ਫਿਰ ਮਨੁੱਖ ਬਣਨ ਤੋਂ ਬਾਅਦ ਗੁਰੂ ਨੇ ਕੀ ਕਰਨਾ, ਜਿਨ ਮਾਨਕ ਤੇ ਦੇਵਤੇ ਕੀ ਹੈ। ਗੁਰੂ ਦੇ ਗਿਆਨ ਨੇ ਕੀ ਕੀਤਾ ਕਿ ਜਿਹੜੇ ਪਹਿਲਾਂ ਮਨੁੱਖ ਬਣ ਗਏ ਸੀ ਉਹਨਾਂ ਮਨੁੱਖਾਂ ਨੂੰ ਗੁਰੂ ਦੇ ਗਿਆਨ ਨੇ ਦੇਵਤੇ ਬਣਾ ਦਿੱਤਾ, ਦੈਵੀ ਗੁਣ ਦੇ ਦਿੱਤੇ। ਇੱਥੇ ਦੇਵਤਿਆਂ ਦਾ ਅਰਥ ਵੀ ਇਹ ਨਾ ਸਮਝ ਲਿਓ ਵੀ ਜਿਹਨੇ ਚਾਰ ਮੂੰਹ ਲੱਗੇ ਹੋਣ, 10-12 ਬਾਹਾਂ ਲੱਗੀਆਂ ਹੋਣ। ਸਾਡਾ ਤਸੱਵਰ ਇੱਦਾਂ ਦੀ ਹੁੰਦਾ ਵੀ ਸ਼ਾਇਦ ਜਦੋਂ ਦੇਵਤਿਆਂ ਦਾ ਜ਼ਿਕਰ ਆਏਗਾ ਅਤੇ ਉਦੋਂ ਅਸੀਂ ਕਲਪਨਾ ਕਰਾਂਗੇ ਕੋਈ ਵਿਸ਼ੇਸ਼ ਦੇਵ ਭੂਮੀ 'ਤੇ ਰਹਿਣ ਵਾਲੇ ਲੋਕਾਂ ਦੀ ਗੱਲ ਹੈ। ਹਰ ਮਨੁੱਖ ਨੂੰ ਮੇਰਾ ਗੁਰੂ ਦੈਵੀ ਗੁਣ ਦੇ ਕੇ ਦੇਵਤਾ ਬਣਾ ਰਿਹਾ। ਪਹਿਲਾਂ ਮਨੁੱਖ ਬਣਾਇਆ ਅਤੇ ਫਿਰ ਗੁਣ ਬਖਸ਼ ਕੇ ਦੇਵਤੇ ਬਣਾਇਆ, ਅਤੇ ਉਹ ਬਣਾਉਂਦਿਆਂ ਦੇਰੀ ਨਹੀਂ ਲਾਉਂਦਾ, ਤੂੰ ਬਣਨ ਵਾਲਾ ਬਣ ਭਾਈ। ਜਿਨ ਮਾਨਕ ਤੇ ਦੇਵਤੇ ਕੀ ਹੈ, ਕਰਤਨ ਲਾਗੀ ਬਾਰ। ਪਹਿਲਾਂ ਮਨੁੱਖ ਬਣਨਾ, ਫਿਰ ਗੁਰੂ ਦੇ ਗੁਣ ਦਿੱਤੇ ਹੋਏ ਗੁਣ ਲੈ ਕੇ ਦੈਵੀ ਜ਼ਿੰਦਗੀ ਧਾਰਨ ਕਰਨੀ। ਤੋ ਇਸ ਵਾਸਤੇ ਜਦੋਂ ਅਸੀਂ ਕਈ ਵਾਰੀ ਨਾ ਇਹ ਵੰਡੀਆਂ ਪਾ ਲੈਂਦੇ ਹਾਂ ਵੀ ਜਿਨ੍ਹਾਂ ਦੇ ਦਾੜੀ ਕੇਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਵਾਸਤੇ ਹੈ, ਨਹੀਂ, ਇਹ ਤਾਂ ਅਸੀਂ ਮਨੁੱਖ ਬਣੇ ਹਾਂ। ਉਹਦੇ ਤੋਂ ਅੱਗੇ ਦੁਨੀਆਂ ਦਾ ਕੋਈ ਵੀ ਮਨੁੱਖ, ਭਾਵੇਂ ਕਿਸੇ ਮਜ਼ਹਬ ਫਿਰਕੇ ਪ੍ਰਾਂਤ ਨਾਲ ਸੰਬੰਧ ਰੱਖਦਾ, ਕਿਸੇ ਲਿੰਗ ਦੇ ਨਾਲ ਸੰਬੰਧ ਰੱਖਦਾ, ਔਰਤ ਹੈ, ਮਰਦ ਹੈ, ਸਾਰਿਆਂ ਵਾਸਤੇ ਇੱਕ ਉਪਦੇਸ਼ ਹੈ। ਅਤੇ ਮੇਰੇ ਸਤਿਗੁਰੂ ਜੀ ਇਸਤਰੀ ਵਾਚਕ ਸਾਨੂੰ ਇਹ ਬਚਨ ਕਹਿ ਰਹੇ ਨੇ ਕਿ ਭਲੇ ਪੁਰਖੋ, ਜਗਤ ਦੇ ਉੱਤੇ ਸੁਹਾਗਣਾਂ ਦੇ ਲੱਛਣ ਕੀ ਨੇ। ਸੁਹਾਗਣ ਉਹ ਜਿਹੜੇ ਕੰਤ ਦੇ ਪਿਆਰ ਨੂੰ ਮਾਣਦੀ ਹੈ, ਗੱਲਾਂ ਕਰਕੇ ਨਹੀਂ। ਸੁਹਾਗਣ ਉਹ ਜਿਹਨੇ ਪਰਮੇਸ਼ਰ ਦੇ, ਆਪਣੇ ਸਹੁ ਦੇ, ਆਪਣੇ ਵਾਹਿਗੁਰੂ ਜੀ ਦੇ ਅੱਤ ਸਨੇਹ ਨੂੰ ਆਪਣੇ ਜੀਵਨ ਅੰਦਰ ਕਮਾ ਲਿਆ, ਵਸਾ ਲਿਆ। ਮਹਾਰਾਜ ਕਹਿੰਦੇ ਉਹ ਹੈ ਕੰਤ ਵਾਲੀ ਜਿੰਦ। ਬਸ ਸਾਨੂੰ ਸਮਝ ਵਿੱਚ ਆ ਜਾਏ, ਇਸ ਲਈ ਸ਼ਬਦਾਵਲੀ ਦੁਨਿਆਵੀ ਵਰਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਇਸ ਪ੍ਰਤੀਕ ਵਿੱਚ ਜਿਹੜੀ ਸਾਨੂੰ ਸਿੱਖਿਆ ਦੇ ਰਹੇ ਨੇ, ਸੁਰ ਤੇ ਇਕਾਗਰ ਕਰਕੇ ਮਨ ਜੋੜ ਕੇ ਇਹਨਾਂ ਬਚਨਾਂ ਨੂੰ ਸਮਝਣ ਦਾ ਯਤਨ ਕਰੀਏ। ਅਰਦਾਸ ਕਰੀਏ ਸਾਹਿਬ ਦੇ ਚਰਨਾਂ 'ਚ, ਗੁਰੂ ਸਾਹਿਬ ਸਿਰ 'ਤੇ ਹੱਥ ਰੱਖ ਕੇ ਸੋਝੀ ਦੇ ਦੇਣ, ਜਿਵੇਂ ਛੱਜੂ ਦੇ ਸਿਰ 'ਤੇ ਛੜੀ ਰੱਖ ਕੇ ਸਾਹਿਬਾਂ ਨੇ ਸੋਝੀ ਵਾਲਾ ਬਣਾ ਦਿੱਤਾ ਸੀ। ਆਪਣੀ ਰਹਿਮਤ ਵਰਤਾ ਕੇ ਮਹਾਰਾਜ ਸ਼ਬਦ ਦੀ ਸੋਝੀ ਸਾਡੇ ਅੰਦਰ ਵਸਾਉਣ। ਸਾਰੇ ਇੱਕ ਵਾਰੀ ਮਨ ਚਿੱਤ ਜੋੜ ਕੇ ਪ੍ਰੇਮ ਸਹਿਤ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਏਕ ਹੈ, ਸਦ ਹੀ ਰਹਿ ਹਜੂਰ।
ਸਤਸੰਗਤ, ਇਸ ਪੰਕਤੀ ਵਿੱਚ ਦੋ ਗੱਲਾਂ ਕਹੀਆਂ ਮਹਾਰਾਜ ਨੇ। ਇੱਕ ਤੇ ਸਾਰੀ ਕਾਇਨਾਤ ਦਾ ਜਿਹੜਾ ਕੰਤ ਹੈ ਉਹ ਇੱਕ ਹੈ। ਅਤੇ ਦੂਜਾ ਮਹਾਰਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਉਹ ਦੂਰ ਨਹੀਂ ਹੈ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੂੰ ਨਾ ਜਾਈ, ਰਵ ਰਹਿਆ ਸਰਬਤਨ ਮੈਂ ਮਨ ਸਦਾ ਧਿਆਈ। ਕਿਸੇ ਤੋਂ ਵੀ ਦੂਰ ਨਹੀਂ ਹੈ, ਕਿਸੇ ਤੋਂ ਵੀ। ਵਾਹਿਗੁਰੂ ਜੀ ਕੰਤ ਸਾਰਿਆਂ ਦਾ ਹੈ, ਸਾਰੀ ਕਾਇਨਾਤ ਦਾ ਹੈ, ਉੱਤਰ ਦੱਖਣ ਪੂਰਬ ਪੱਛਮ ਵਾਲਿਆਂ ਦਾ ਹੈ, ਹਿੰਦੂ ਮੁਸਲਮਾਨ ਸਿੱਖ ਈਸਾਈ ਬੁੱਧੀ ਜੈਨੀ ਪਾਰਸੀ ਸਭ ਦਾ ਹੈ, ਅਤੇ ਸਾਰਿਆਂ ਦੇ ਨਾਲ ਹੈ। ਬੜੀ ਅਜਬ ਗੱਲ ਹੈ ਸਾਧ ਸੰਗਤ, ਸਾਡਾ ਸੌ ਸਾਡੇ ਨਾਲ ਹੈ ਅਤੇ ਮੇਰਾ ਮਨ ਕਹੇਗਾ ਵੀ ਮੈਂ ਤਾਂ ਕਦੀ ਵੇਖਿਆ ਹੀ ਨਹੀਂ। ਗੁਰੂ ਸਾਹਿਬ ਜੀ ਨੇ ਇੱਥੇ ਇੱਕ ਬੜਾ ਪਿਆਰਾ ਸ਼ਬਦ ਕਿਹਾ, ਅੰਮ੍ਰਿਤ ਬਚਨ ਪ੍ਰਮਾਣ ਰੂਪ ਵਿੱਚ ਆਪ ਜੀ ਦੇ ਸਮਕਸ਼ ਰੱਖਾਂ। ਮਹਾਰਾਜ ਕਹਿੰਦੇ ਕਈ ਵਾਰੀ ਐਸਾ ਹੁੰਦਾ ਕਿ ਇੱਕੋ ਛੱਤ ਦੇ ਹੇਠਾਂ ਰਹਿ ਕੇ ਮਨੁੱਖ ਕੂਹਾਂ ਦੂਰ ਹੋ ਜਾਂਦਾ, ਕੂਹਾਂ ਦੂਰ ਵਿੱਥ ਵੱਧਦੀ ਜਾਂਦੀ। ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਇੱਕੋ ਛੱਤ ਦੇ ਹੇਠਾਂ ਰਹਿ ਰਹੇ ਹਾਂ ਪਰ ਦੂਰੀ ਬਹੁਤ ਜ਼ਿਆਦਾ ਹੈ, ਹੰਕਾਰ ਕਰਕੇ ਦੂਰੀ ਪੈ ਗਈ, ਨਫ਼ਰਤ ਕਰਕੇ ਦੂਰੀ ਪੈ ਗਈ। ਬਹੁਤ ਸਾਰੇ ਰਿਸ਼ਤੇ ਨੇ ਐਸੇ ਕਿ ਇੱਕ ਛੱਤ ਦੇ ਹੇਠਾਂ ਰਹਿ ਰਹੇ ਹਾਂ, ਇੱਕ ਘਰ ਵਿੱਚ ਰਹਿ ਰਹੇ ਹਾਂ, ਦੂਰੀਆਂ ਵੱਧਦੀਆਂ ਜਾ ਰਹੀਆਂ ਨੇ। ਇੱਦਾਂ ਹੀ ਪਰਮੇਸ਼ਰ ਨਾਲ ਕੀਤਾ, ਧਨ ਪਿਰਕਾ ਧਨ ਔਰਤ ਨੂੰ ਕਿਹਾ, ਜਿੰਦ ਨੂੰ, ਇਸ ਜਿੰਦ ਨੂੰ, ਅਤੇ ਪਿਰ ਜਿਹਨੂੰ ਸਾਹਿਬ ਇਸ ਬਚਨ ਵਿੱਚ ਕਹਿ ਰਹੇ ਨੇ ਵੀ ਉਹ ਨਾਲ ਹੈ। ਸਭਨਾ ਕਾ ਸੌ ਏਕ ਹੈ, ਸਦ ਹੀ ਰਹਿ ਹਜ਼ੂਰ, ਸਾਰਿਆਂ ਦੇ ਨਾਲ ਹੈ, ਸਾਡੇ ਨਾਲ ਵਾਹਿਗੁਰੂ ਜੀ ਬੈਠਾ ਹੋਇਆ। ਪਰ ਸਾਰੀ ਜ਼ਿੰਦਗੀ ਗੁਜ਼ਰ ਗਈ, ਅਸੀਂ ਬਾਹਰ 'ਤੇ ਵੇਖਦੇ ਰਹੇ, ਵਾਹਿਗੁਰੂ ਜੀ ਵੇਖੇ ਨਹੀਂ। ਇੱਕ ਛੱਤ ਹੇਠਾਂ ਰਹਿ ਕੇ ਦੂਰੀ ਇੰਨੀ ਵੱਧ ਗਈ ਕਿ ਸਾਡਾ ਧਿਆਨ ਹੀ ਆਪਣੇ ਪਿਆਰੇ ਵੱਲ ਨਹੀਂ ਗਿਆ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਕੰਧ ਖੜੀ ਹੋ ਗਈ। ਭੀਤ ਦਾ ਅਰਥ ਹੈ ਕੰਧ, ਵਿੱਚ ਅਸੀਂ ਕਰ ਲਿਆ ਪਰਦਾ, ਅਸੀਂ ਹੋ ਗਏ ਵੱਖ। ਕਦੀ ਤੁਸੀਂ ਘਰਾਂ ਦੇ ਅੰਦਰ ਲੜਾਈ ਅਤੇ ਝਗੜੇ ਪੈਂਦੇ ਵੇਖਣੇ, ਵਸਲੇ ਰਸਦੇ ਘਰਾਂ ਦੇ ਜਦੋਂ ਬਟਵਾਰੇ ਹੁੰਦੇ ਆ, ਅਤੇ ਉਹ ਜਿਹੜੇ ਘਰ ਵਿੱਚ ਰਹਿੰਦੇ ਸੀ, ਇਕੱਠੇ ਖੇਡਦੇ ਸੀ, ਜੰਮੇ ਪਲੇ ਸੀ, ਰੋਟੀ ਦੀ ਬੁਰਕੀ ਤੱਕ ਜਿਹਨਾਂ ਦੀ ਸਾਂਝੀ ਸੀ, ਜਿਹਨਾਂ ਦੀ ਮਾਂ ਸਾਂਝੀ ਸੀ, ਜਿਹਨਾਂ ਦਾ ਪਿਓ ਸਾਂਝਾ ਸੀ, ਫਿਰ ਉਹ ਕਹਿੰਦੇ ਹੁਣ ਸਾਂਝ ਮੁੱਕ ਗਈ, ਵਿੱਚ ਕੰਧ ਪੈ ਗਈ, ਤੂੰ ਵੱਖਰੇ ਅਤੇ ਮੈਂ ਵੱਖਰੇ। ਕੀ ਹੋਇਆ? ਹੰਕਾਰ, ਨਫ਼ਰਤ, ਈਰਖਾ, ਵੈਰ, ਪਿਆਰ ਮੁੱਕ ਗਿਆ, ਅਤੇ ਉਹ ਜਿਹੜੇ ਆਪਣੇ ਸੀ ਨਾ ਉਹ ਬੇਗਾਨੇ ਹੋ ਗਏ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਨੁੱਖ ਨੇ ਆਪਣੇ ਅੰਦਰ ਵੀ ਕੰਧ ਕੱਢੀ ਹੋਈ ਹੈ, ਅੰਦਰ ਵੀ ਜਿਹੜਾ ਆਪਣਾ ਸੀ, ਜਿਹਦੇ ਨਾਲ ਸਭ ਕੁਝ ਸਾਂਝਾ ਸੀ, ਉਹਨੂੰ ਅਸੀਂ ਵੱਖ ਕਰ ਲਿਆ, ਅਸੀਂ ਵੱਖ ਹੋ ਗਏ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਅਤੇ ਵਿੱਚ ਪਰਦਾ ਕਾਹਦਾ, ਵਿੱਚ ਹਉਮੈ ਭੀਤ ਕਰਾਰੀ। ਕਰੜੀ ਕੰਧ ਜਿਹੜੀ ਸੀ ਹੰਕਾਰ ਦੀ, ਕਰੜੀ ਕੰਧ ਅਸੀਂ ਪਰਮੇਸ਼ਰ ਦੇ ਵਿੱਚ ਅਤੇ ਆਪਣੇ ਵਿੱਚ ਕਰ ਲਈ। ਸੌ ਦੂਰ ਨਹੀਂ ਸੀ, ਸੌ ਨੇੜੇ। ਧਨ ਕਮਲੀਏ ਐ ਬੇਸਮਝ ਜਿੰਦੇ, ਕਮਲੀਏ ਜਿੰਦੇ ਬੇਮੁੱਖ ਜਿੰਦੇ, ਤੈਨੂੰ ਨਹੀਂ ਪਤਾ ਸੌ ਤੇਰੇ ਨਾਲ ਹੈ, ਅਤੇ ਤੂੰ ਕਹਿੰਦੀ ਹੈ ਮੈਂ ਰੱਬ ਨੂੰ। ਰੱਬ ਦੀ ਗੱਲ ਚੱਲੇ ਨਾ, ਆਕਾਸ਼ ਵੱਲ ਵੇਖਦੇ ਹਾਂ, ਰੱਬ ਦੀ ਗੱਲ ਚੱਲੇ ਤੇ ਅਸੀਂ ਕਹਿੰਦੇ ਹਾਂ ਚੱਲ, ਜੇ ਸੱਚ ਬੋਲਣਾ ਗੁਰਦੁਆਰੇ ਚੱਲ, ਮੰਦਰ ਚੱਲ। ਸਹੁ ਨੇੜੇ ਧਨ ਕਮਲੀਏ, ਬਾਬਾ ਰਵਿਦਾਸ ਜੀ ਕਹਿੰਦੇ ਸਭ ਘੱਟ ਭੁਗਵੈ ਸੋਈ, ਸਭ ਘੱਟ ਕਹਿ ਰਵਿਦਾਸ ਹੱਥ ਪੈ ਨੇੜੇ, ਸਰਬੇ ਏਕ ਅਨੇਕੈ ਸਵਾਮੀ। ਮਹਾਰਾਜ ਇੱਥੇ ਬਚਨ ਕਹਿ ਰਹੇ ਨੇ ਕਿ ਸਦ ਹੀ ਰਹਿ ਹਜ਼ੂਰ, ਨੇੜੇ ਹੈ ਪ੍ਰਭ, ਨੇਰ ਹੂੰ ਤੇ ਨੇਰੀਆ। ਸਰਬੇ ਏਕ ਅਨੇਕੈ ਸਵਾਮੀ, ਸਭ ਘੱਟ ਭੁਗਵੈ ਸੋਈ, ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਹੁਣ ਕਮਲੀਏ ਤੈਨੂੰ ਨਹੀਂ ਦਿਸ ਰਿਹਾ ਕਿ ਵਾਹਿਗੁਰੂ ਤੇਰੇ ਨਾਲ ਹੈ, ਤੇਰਾ ਕੰਤ ਤੇਰੇ ਨਾਲ ਹੈ, ਅਤੇ ਤੂੰ ਹੰਕਾਰ ਵਿੱਚ ਬਾਵਰੀ ਹੋਈ ਨੂੰ ਸਮਝੇ ਹੀ ਨਹੀਂ ਸਾਰੀ ਜ਼ਿੰਦਗੀ ਕਿ ਜਿਹੜਾ ਮੇਰਾ ਪਿਆਰਾ ਪ੍ਰੀਤਮ ਸੀ ਉਹ ਨਾਲ ਮੈਂ ਵੇਖਿਆ ਹੀ ਨਹੀਂ। ਕਿੱਡੀ ਬਦਕਿਸਮਤੀ ਵੇਖੋ ਗੁਰਮੁਖੋ। ਸਹੁ ਨੇੜੇ ਧਨ ਕਮਲੀਏ, ਬਾਹਰ ਕਿਆ ਟੂੰਡੇ, ਕੀ ਖੋਜ ਰਹੀ ਹੈ ਬਾਹਰ, ਬਾਹਰੋਂ ਕੀ ਲੱਭਣ ਚੱਲੀ ਹੈ ਤੂੰ, ਬਾਹਰ ਕਿਆ ਟੂੰਡੇ, ਬਾਹਰੋਂ ਢੂੰਡਦੀ ਫਿਰਦੀ ਹੈ। ਸਹੁ ਨੇੜੇ ਧਨ ਕਮਲੀਏ, ਉਹ ਤੇ ਅੰਦਰ ਬੈਠਾ ਹੋਇਆ। ਮਹਾਰਾਜ ਕਿਵੇਂ ਵੇਖ ਸਕਾਂਗੇ? ਗੁਰੂ ਸਾਹਿਬ ਕਹਿੰਦੇ ਜਿਸ ਦਿਨ ਭੈ
ਤੇ ਭਾਉ। ਭਾਉ ਕਹਿੰਦੇ ਪ੍ਰੇਮ ਨੂੰ, ਭੈ ਕਹਿੰਦੇ ਪਵਿੱਤਰ ਡਰ ਨੂੰ, ਨਿਰਮਲ ਡਰ ਨੂੰ। ਜਿਸ ਦਿਨ ਭੈ ਭਾਉ ਅੰਦਰ ਵਸ ਗਿਆ, ਉਹ ਦਿਨ ਤੈਨੂੰ ਸੌ ਦਿਸਣ ਲੱਗ ਪਏਗਾ। ਇਹਨਾਂ ਅੱਖਾਂ ਦੇ ਅੰਦਰ, ਜਿਹੜੀਆਂ ਅੰਦਰ ਦੀਆਂ ਅੱਖਾਂ ਨੇ ਨਾ, ਉਹਨਾਂ ਅੱਖਾਂ ਦੇ ਅੰਦਰ ਸਲਾਈ ਫੇਰ ਭੈਕੀਆਂ ਦੇ ਸਲਾਈਆਂ ਨੈਣੀ, ਅੱਖਾਂ ਨਾ ਖੁੱਲਦੀਆਂ ਹੋਣ ਤੇ ਦਾਰੂ ਪਾ ਕੇ ਅਸੀਂ ਕਹਿੰਦੇ ਹਾਂ ਹੁਣ ਉਜਲਾ ਦਿਸਣ ਲੱਗ ਪਿਆ। ਤੇਰੀਆਂ ਅੱਖਾਂ ਖੁੱਲ ਨਹੀਂ ਰਹੀਆਂ, ਬੰਦ ਪਈਆਂ ਨੇ, ਤੇ ਤੈਨੂੰ ਸੌ ਕੋਲ ਬੈਠਾ ਦਿਸ ਨਹੀਂ ਰਿਹਾ। ਭੈਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰ ਸ਼ਿੰਗਾਰ, ਸ਼ਰਧਾ ਅੰਦਰ ਧਾਰਨ ਕਰ, ਇਹ ਤੇਰਾ ਸ਼ਿੰਗਾਰ ਹੈ। ਕੱਪੜਿਆਂ ਦੇ ਸ਼ਿੰਗਾਰ ਨੂੰ ਸਾਹਿਬ ਨੇ ਮਾਨਤਾ ਨਹੀਂ ਦਿੱਤੀ, ਬਾਹਰੋਂ ਤੇ ਸਾਰੇ ਸ਼ਿੰਗਾਰ ਕਰ ਲਏ, ਪਰ ਜੇ ਕੰਤੀ ਘਰ ਵਿੱਚ ਨਹੀਂ ਆਇਆ, ਤੇਰੇ ਸ਼ਿੰਗਾਰ ਬਾਹਰਲੇ ਕਿਹੜੇ ਕੰਮ ਭਲਾ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਸੋਲਾਂ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਹੁਣ ਸ਼ਿੰਗਾਰ ਤੇ ਸਾਰੇ ਕਰ ਲਏ, ਪਰ ਇਹ ਸ਼ਿੰਗਾਰਾਂ ਦਾ ਮੁੱਲ ਤਾਂ ਪੈਣਾ ਜੇ ਘਰ ਆਵੇ ਕੰਤ, ਸਭੋ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ। ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰੋ, ਕਿਉਂ ਰਲੀਆਂ ਮਾਣੈ ਬਾਜ ਪਧਾਰੋ। ਉਹਨੂੰ ਪਧਾਰ ਮਿਲਿਆ ਹੀ ਨਹੀਂ, ਉਹਨੂੰ ਸੌ ਮਿਲਿਆ ਹੀ ਨਹੀਂ, ਤੇ ਉਹਦਾ ਸ਼ਿੰਗਾਰ ਕਿਹੜੇ ਕੰਮ। ਮੇਰੇ ਦਾਤਾ ਜੀ ਨੇ ਕਿਰਪਾ ਕੀਤੀ, ਆਹ ਬਚਨ ਪਹਿਲਾਂ ਹੀ ਅਸੀਂ ਆਪਣੀ ਸੁਰਤ ਅੰਦਰ ਟਿਕਾਈਏ ਸਾਧ ਸੰਗਤ, ਕਿ ਸਭਨਾ ਕਾ ਸਹੁ ਏਕ ਹੈ ਸਾਧ ਹੀ ਰਹਿ ਹਜੂ। ਕੋਈ ਵਿਤਕਰਾ ਨਹੀਂ ਹੈ, ਕੋਈ ਵੰਡੀ ਨਹੀਂ ਹੈ, ਪੁਰਖ ਏਕ ਹੈ, ਇਸ ਜੱਗ ਮੈਂ ਪੁਰਖ ਏਕ ਹੈ। ਅਸੀਂ ਸਾਰੀਆਂ ਜਿੰਦਾਂ ਜਿਤਨੇ ਵੀ ਸੰਸਾਰ ਤੇ ਜੀਵ ਹਾਂ, ਉਸ ਪੁਰਖ ਦੀਆਂ ਔਰਤਾਂ ਹਾਂ। ਵਾਹਿਗੁਰੂ ਜੀ ਦੇ ਘਰ ਵਿੱਚ ਕੋਈ ਵਿਤਕਰਾ ਨਹੀਂ ਹੈ, ਲੋਕਾਂ ਦੇ ਪਾਏ ਹੋਏ ਵਿਤਕਰੇ ਨੇ। ਦੂਜੀ ਗੱਲ ਇਹ ਹੈ ਵੀ ਉਹ ਨਾਲ ਹੈ, ਦੂਰ ਨਹੀਂ ਹੈ, ਸਾਨੂੰ ਨਹੀਂ ਦਿਸਦਾ ਪਿਆ। ਗੁਰੂ ਸਾਹਿਬ ਜੀ ਨੇ ਇੱਕ ਬਚਨ ਬਖਸ਼ਿਸ਼ ਕੀਤਾ, ਮਹਾਰਾਜ ਕਹਿੰਦੇ ਇੱਕ ਸੇਜ ਉੱਤੇ ਕਈ ਵਾਰੀ ਐਸਾ ਹੁੰਦਾ, ਦੁਨਿਆਵੀ ਪ੍ਰਮਾਣ ਹੈ, ਕਿ ਪਤੀ ਤੇ ਪਤਨੀ ਇੱਕ ਸੇਜ ਤੇ ਵਿਸ਼ਰਾਮ ਕਰ ਰਹੇ ਨੇ, ਪਰ ਜੇ ਦੋਨਾਂ ਦੇ ਅੰਦਰ ਤਕਰਾਰ ਦੀ, ਹੰਕਾਰ ਦੀ ਕੰਧ ਖੜੀ ਹੋ ਜਾਏ ਨਾ, ਤੇ ਕਈ ਵਾਰੀ ਕੋਲ ਰਹਿੰਦਿਆਂ ਵੀ ਜ਼ਿੰਦਗੀ ਜਿਹੜੀ ਆ ਉਹ ਦੋਜਕ ਵਰਗੀ ਬਣੀ ਰਹਿੰਦੀ ਹੈ। ਇੱਕ ਆ ਸੇਜ ਵਿਸ਼ੀ ਧਨ ਕੰਤਾ, ਧਨ ਔਰਤ ਤੇ ਕੰਤ ਸੌ, ਇੱਥੇ ਔਰਤ ਜਿੰਦ ਤੇ ਸੌ ਵਾਹਿਗੁਰੂ। ਇੱਕ ਹੈ ਸੇਜ, ਇਸ ਅੰਤਸ਼ਕਰਨ ਦੀ ਸੇਜ ਉੱਤੇ ਪਰਮੇਸ਼ਰ ਬੈਠਾ, ਅੰਨੀ ਹੋ ਗਈ ਮੇਰੀ ਜਿੰਦ ਅਗਿਆਨਤਾ ਵਿੱਚ, ਇਹਨੂੰ ਦੇਸੀ ਕੱਖ ਨਹੀਂ ਰਿਹਾ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੁੱਤੀ ਪਿਰ ਸਦ ਜਾਗਣਤਾ, ਗਫਲਤ ਦੀ ਨੀਂਦ 'ਚ ਸੁੱਤੀ ਪਈ ਹੈ, ਇਹਨੂੰ ਪਤਾ ਹੀ ਨਹੀਂ ਮੇਰਾ ਕੰਤ ਕੋਲ ਬੈਠਾ, ਕਿਤੇ ਅੱਖਾਂ ਖੋਲ ਤੇ ਉਸ ਕੰਤ ਨੂੰ ਵੇਖਣ ਦਾ ਯਤਨ ਕਰ। ਸਹੁ ਇੱਕ ਹੈ ਤੇ ਸਾਰਿਆਂ ਦੇ ਨਾਲ ਹੈ, ਇਹ ਪਹਿਲਾ ਬਚਨ ਮਹਾਰਾਜ ਕਹਿ ਰਹੇ ਹਨ।
ਨਾਨਕ ਹੁਕਮ ਨਾ ਮੰਨਈ ਤਾ ਘਰ ਹੀ ਅੰਦਰ ਦੂਰ।
ਨਾਨਕ ਹੁਕਮ ਨਾ ਮੰਨਈ, ਹੁਕਮ ਨਾ ਮੰਨਈ, ਤੁਸੀਂ ਜੋ ਮਰਜ਼ੀ ਕਹੀ ਜਾਓ ਮੈਂ ਨਹੀਂ ਮੰਨਣਾ, ਤਾਂ ਘਰ ਹੀ ਅੰਦਰ ਦੂਰ, ਫਿਰ ਨੇੜੇ ਰਹਿੰਦਿਆਂ ਵੀ ਦੂਰੀ ਹੈ, ਬਹੁਤ ਵੱਡੀ ਦੂਰੀ ਪਾ ਕੇ ਬੈਠਾ। ਹੁਕਮ ਪਛਾਣ ਹੈ ਸੋ ਇੱਕੋ ਜਾਣ ਹੈ, ਬੰਦਾ ਕਹੀਏ ਸੋ। ਅਸੀਂ ਤੇ ਗੁਰਮੁਖੋ ਇਨਸਾਨ ਬਣੇ ਹੀ ਨਹੀਂ, ਤੇ ਜਿਹੜਾ ਹੁਕਮ ਨਹੀਂ ਮੰਨ ਰਿਹਾ ਉਹਨੂੰ ਤੇ ਇਨਸਾਨ ਹੋਣ ਦਾ ਅਧਿਕਾਰ ਹੀ ਨਹੀਂ ਮਿਲਿਆ, ਤੇ ਆਕੀ ਹੋਏ ਪਏ ਹਾਂ ਹੁਕਮ ਤੋਂ। ਅਸੀਂ ਜਿਹੜੇ ਹੁਕਮ ਨਹੀਂ ਮੰਨਦੇ, ਘਰ ਹੁੰਦਿਆਂ ਵੀ ਉਹਨਾਂ ਨੂੰ ਵਾਹਿਗੁਰੂ ਨੇੜੇ ਨਜ਼ਰ ਨਹੀਂ ਆਉਂਦਾ। ਅਸਲ 'ਚ ਪ੍ਰਵਾਨ ਹੀ ਤਾਂ ਚੜ੍ਹਨਾ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਮਹਿਲ ਸਦੀਵੀ ਸਥਿਰ ਘਰ। ਖਸਮ ਦਾ ਕਦੋਂ ਮਿਲੇਗਾ? ਜਦੋਂ ਸਾਨੂੰ ਹੁਕਮ ਮੰਨਣਾ ਆ ਜੇ। ਤੇ ਖਸਮ ਦਾ ਹੁਕਮ ਕੀ ਹੈ? ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਰੱਬੀ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਇਹ ਖਸਮ ਕੀ ਬਾਣੀ ਹੈ, ਇਹ ਹੁਕਮ ਹੈ ਖਸਮ ਦਾ। ਜੈਸੀ ਮਾਂ ਹੈ ਖਸਮ ਕੀ ਬਾਣੀ, ਖਸਮ ਕੀ ਬਾਣੀ ਆਈ, ਇਹ ਹੁਕਮ ਹੈ ਗੁਰਮੁਖੋ ਸਾਡੇ ਵਾਸਤੇ। ਹੁਕਮ ਕਹਿ ਰਿਹਾ ਕਿ ਅੰਮ੍ਰਿਤ ਵੇਲੇ ਉੱਠ, ਹੁਕਮ ਕਹਿ ਰਿਹਾ ਧਰਮ ਦੀ ਕਿਰਤ ਕਰ, ਹੁਕਮ ਕਹਿ ਰਿਹਾ ਸੱਚ ਬੋਲ, ਹੁਕਮ ਕਹਿ ਰਿਹਾ ਦੁਨੀਆਂ ਉੱਤੇ ਵੇਖਣ ਲੱਗਿਆਂ ਰੱਬ ਨੂੰ ਚੇਤੇ ਰੱਖ, ਸਾਰਿਆਂ 'ਚ ਪਰਮੇਸ਼ਰ ਦੀ ਜੋਤ ਹੈ, ਇਹ ਸਾਰੀ ਬਾਣੀ ਹੁਕਮ ਹੈ। ਅਤੇ ਜੇ ਹੁਕਮ ਮੰਨਦੇ ਹਾਂ, ਸੌ ਇੱਥੇ ਹੈ ਅੰਦਰ, ਬਾਹਰ ਨਹੀਂ ਹੈ।
ਵਸੀ ਰੱਬ ਹਿਆਲੀਆ। ਬਾਹਰ ਕਿਆ ਟੁੰਡੇ, ਬਾਹਰ ਦੀ ਭਟਕਣਾ ਤੇ ਸਤਿਗੁਰਾਂ ਮੁਕਾ ਹੀ ਦਿੱਤੀ, ਮਹਾਰਾਜ ਕਹਿੰਦੇ ਅੰਦਰ ਆ। ਪਰ ਕਰ ਕੀ ਰਹੇ ਹਾਂ ਸਾਧ ਸੰਗਤ, ਕੋਈ ਸੁਹਾਗਣ ਕੱਪੜੇ ਤੇ ਸੋਹਣੇ ਪਾਵੇ, ਸ਼ਿੰਗਾਰ ਤੇ ਸੁੰਦਰ ਜਿਹਾ ਕਰੇ, ਪਰ ਕੰਤ ਦਾ ਕਦੀ ਬਚਨ ਨਾ ਮੰਨੇ। ਸੁਹਾਗਣ ਬਣਨ ਵਾਸਤੇ ਕੀ ਕਰਨਾ ਸੀ, ਮਹਾਰਾਜ ਦਾ ਬਚਨ ਹੈ, ਸਹੋ ਕਹਿ ਸੋ ਕੀਜੈ। ਐ ਮੇਰੀਏ ਭੈਣੇ ਸੁਣ, ਤੇਰੇ ਕੋਲ ਇਹ ਗੱਲਾਂ ਹੋਣ, ਨਿਵਣ ਸੋ ਅੱਖਰ ਖਵਣ ਗੁਣ, ਜੇ ਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੈ ਕੰਤ। ਸਹੋ ਕਹਿ ਨਿਮਰਤਾ ਮਿਠਾਸ ਹਲੀਮੀ, ਸਤ ਕਰਕੇ ਮੰਨਣ ਵਾਲੇ ਬਚਨ ਸੁਭਾਅ ਤੇਰੇ ਕੋਲ ਹੋਵੇ। ਸਹੋ ਕਹਿ ਸੋ ਕੀਜੈ, ਤਨ ਮਨੋ ਦੀਜੈ ਐਸਾ ਪਰਮਲ ਲਾਈਐ। ਜੇ ਸੁਗੰਧੀ ਲਾਉਣੀ ਹੈ ਨਾ ਤੇ ਬਾਹਰਲੀ ਸੁਗੰਧੀ 5 ਮਿੰਟ ਰਹੇਗੀ ਫਿਰ ਮੁੱਕ ਜਾਣੀ ਹੈ, ਤੇਰੇ ਕੋਲੋਂ ਗੁਣਾਂ ਦੀ ਸੁਗੰਧੀ ਆਵੇ, ਤੇਰਾ ਕੰਤ ਤੇਰੇ ਤੇ ਟੁੱਟ ਪਏਗਾ। ਜਦੋਂ ਤੂੰ ਉਹਦੀ ਰਜ਼ਾ ਵਿੱਚ ਜੀਵੇਂਗੀ, ਉਹਦੇ ਹੁਕਮ ਨੂੰ ਮੰਨੇਗੀ, ਤੇਰੇ ਕੋਲੋਂ ਪਰਮਲ ਦੀ ਮਹਿਕ ਆਵੇਗੀ, ਸੁਗੰਧ ਆਵੇਗੀ। ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਮਿਲਣ ਵਾਸਤੇ ਮਿਲਾਪ ਵਾਸਤੇ ਵਿਆਕੁਲ ਹੋਈ ਜਿੰਦ, ਕਹਿੰਦੀ ਮੈਂ ਇਹ ਰੇਸ਼ਮ ਦੇ ਕੱਪੜੇ ਪਾੜ ਕੇ ਸੁੱਟਨਿਆ, ਮੇਰਾ ਸਹੁ ਨਹੀਂ ਘਰ ਆਇਆ, ਸ਼ਿੰਗਾਰ ਮੈਨੂੰ ਚੰਗਾ ਨਹੀਂ ਲੱਗਦਾ, ਸੇਜ ਮੈਨੂੰ ਚੰਗੀ ਨਹੀਂ ਲੱਗਦੀ, ਸੁੱਖ ਮੈਨੂੰ ਚੰਗੇ ਨਹੀਂ ਲੱਗਦੇ, ਵੱਢਣ ਨੂੰ ਪੈਂਦੇ ਨੇ। ਭਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਣੀ, ਜਲ ਥਲ ਨੀਰ ਭਰੈ ਬਰਸ ਰੁੱਤੈ ਰੰਗ ਮਾਣੀ, ਬਰਸੈ ਨਿਸਕਾਲੀ। ਵੇਖੋ ਕਹਿੰਦੇ ਕੈਸੀ ਰੁੱਤ ਆ ਗਈ, ਡਰਾਉਣੀ ਰੁੱਤ ਜਾਪਦੀ ਹੈ, ਬਰਸਾਤ ਤੇ ਸਾਰਿਆਂ ਨੂੰ ਚੰਗੀ ਲੱਗਦੀ ਹੈ। ਸਾਵਣ ਸਰਸਮਣਾ ਘਣ ਬਰਸਾ ਰੁੱਤ ਆਏ, ਮਨ ਤਨ ਸੌ ਭਾਵੈ ਪਿਰ ਪਰਦੇਸ ਸਧਾਏ, ਪਿਰ ਘਰ ਨਹੀਂ ਆਵੈ ਮਰੀਆ ਹਾਵੈ ਦਾਮਨ ਚਮਕ ਡਰਾਏ, ਸੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁੱਖ ਮਾਏ। ਕੀ ਕਰਾਂ ਮੈਂ, ਸੌ ਘਰ ਨਹੀਂ ਆ ਰਿਹਾ, ਤੇ ਭਾਵੇਂ ਸਾਵਣ ਆਵੇ ਭਾਵੇਂ ਬਸੰਤ ਆਵੇ, ਨਾਨਕ ਤਿੰਨਾਂ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨ ਫਿਰਨ ਜਲੰਤ। ਉਹ ਤੇ ਬਲਦੇ ਫਿਰਦੇ ਆ, ਅੱਗ ਲੱਗੀ ਹੋਈ ਅੰਦਰ ਉਹਨਾਂ ਦੇ ਗੁਰਮੁਖ। ਫਰੀਦਾ ਪੱਟ ਪਟੋਲਾ ਧੱਜ ਕਰੀ, ਧੱਜ ਦਾ ਅਰਥ ਹੈ ਪਾੜ ਦੇਣਾ, ਪੱਟ ਦਾ ਅਰਥ ਹੈ ਰੇਸ਼ਮ, ਪਟੋਲਾ ਤਨ ਦਾ ਵਸਤਰ, ਇਹ ਸੋਹਣਾ ਸ਼ਿੰਗਾਰ ਹੁਣ ਮੈਨੂੰ ਖਾਣ ਨੂੰ ਆਉਂਦਾ, ਇਹ ਰੁੱਤਾਂ ਹੁਣ ਮੈਨੂੰ ਵੱਢਣ ਪੈਂਦੀਆਂ ਨੇ, ਮੇਰਾ ਕੰਤ ਅੰਦਰ ਨਹੀਂ ਵਸਿਆ, ਮੇਰੀ ਜ਼ਿੰਦਗੀ ਉਜੜੀ ਹੋਈ ਜਾਪਦੀ ਵੈਰਾਨ, ਹੁਣ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਤੇ ਮੇਰਾ ਜੀ ਕਰਦਾ ਸ਼ਿੰਗਾਰ ਵਗਾ ਕੇ ਸੁੱਟਦਿਆਂ, ਤੇ ਗਲ ਦੇ ਉੱਤੇ ਗੋਦੜੀ ਪਾਲਾਂ ਲੀਰਾਂ ਵਾਲੀ। ਫਰੀਦਾ ਪੱਟ ਪਟੋਲਾ ਧੱਜ ਕਰੀ ਕੰਬਲੜੀ ਪਹਿਰੇ, ਜਿੰਨੀ ਵੇਸੀ ਸਹੁ ਮਿਲੈ ਸੇ ਵੇਸ ਕਰੇ। ਤੇ ਫਿਰ ਹਜ਼ੂਰ ਨੇ ਉੱਥੇ ਬਚਨ ਕਿਹਾ, ਕਹਿੰਦੇ ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸਹੁ ਮਿਲੈ ਜੇ ਨੀਯਤ ਰਾਸ ਕਰੇ। ਖੋਟ ਤੇ ਨੀਯਤ ਵਿੱਚ ਹੈ, ਤੇਰੇ ਕੱਪੜਿਆਂ ਦਾ ਕੀ ਦੋਸ਼ ਹੈ, ਤੇਰੇ ਅਡੰਬਰ ਦਾ ਕੀ ਦੋਸ਼ ਹੈ, ਜੇ ਖੋਟ ਹੈ ਤੇ ਨੀਯਤ ਵਿੱਚ ਹੈ, ਜੇ ਨੀਯਤ ਖੋਟੀ ਹੈ ਤੇ ਸਹੁ ਕਿੱਥੋਂ ਮਿਲੇਗਾ। ਮੇਰੇ ਦਾਤਾ ਜੀ ਨੇ ਬੜੀ ਕਿਰਪਾ ਕੀਤੀ ਸਾਧ ਸੰਗਤ ਸਾਡੇ ਉੱਤੇ, ਸਾਹਿਬ ਕਹਿੰਦੇ ਭਾਈ ਹਜ਼ੂਰ ਆ ਉਹ ਨੇੜੇ ਆ, ਪਰ ਦਿਸਦਾ ਉਹਨਾਂ ਨੂੰ ਹੈ ਜਿਹੜੇ ਹੁਕਮ ਦੀ ਕਾਰ ਕਮਾਉਂਦੇ ਆ, ਜਿਹੜੇ ਹੁਕਮ ਤੋਂ ਹੀ ਮੁਨਕਰ ਨੇ, ਆਕੀ ਹੋਏ ਫਿਰਦੇ, ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਬਣਦਾ। ਹੁਕਮ ਮੰਨਣ ਵਾਲੇ ਪ੍ਰਵਾਨ ਤੇ ਖਸਮ ਦਾ ਮਹਿਲ ਪਾਉਂਦੇ ਹਨ।
ਹੁਕਮ ਪੀਤ ਨਾਮ ਨਾਏ ਸੀ ਜਿਨ ਕੋ ਨਦਰ ਕਰੇ।
ਪਾਤਸ਼ਾਹ ਜੀ ਮੈਨੂੰ ਹੁਕਮ ਵੀ ਨਹੀਂ ਮੰਨਣਾ ਆਉਂਦਾ, ਜੇ ਤੁਸੀਂ ਨਦਰ ਕਰੋ ਨਾ ਫਿਰ ਮੈਂ ਤੁਹਾਡੇ ਹੁਕਮ ਵਿੱਚ ਜੀਉ ਸਕਾਂਗਾ, ਸਰੈਂਡਰ ਕਰ ਦਿੱਤਾ ਆਪਣੇ ਆਪ, ਮੈਨੂੰ ਹੁਕਮ ਵੀ ਨਹੀਂ ਮੰਨਣਾ ਆਉਂਦਾ। ਉਹ ਮੰਨ ਸਕਦੇ ਜਿਨ੍ਹਾਂ ਉੱਤੇ ਤੇਰੀ ਨਦਰ ਹੈ, ਜਿਨ੍ਹਾਂ ਉੱਤੇ ਤੇਰੀ ਬਖਸ਼ਿਸ਼ ਹੈ ਮਹਾਰਾਜ, ਉਹ ਤੇਰੇ ਰਜ਼ਾ ਦੇ ਅੰਦਰ ਜੀਉ ਸਕਦੇ ਨੇ, ਮੇਰੇ ਉੱਤੇ ਵੀ ਨਦਰ ਕਰ। ਹੁਣ ਇੱਕ ਬੇਨਤੀ ਮੈਂ ਇੱਥੇ ਕਰਨੀ ਚਾਹੁੰਦਾ ਸਾਧ ਸੰਗਤ, ਗੁਰੂ ਕੇ ਪਿਆਰੇ ਸਿੱਖੋ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਕਿ ਨਦਰ ਦਾ ਮੇਘ ਬਰਸਦਾ ਪਰ ਜਿੱਥੇ ਟੋਏ ਟਿੱਬੇ ਨੇ ਨਾ ਉੱਥੇ ਪਾਣੀ ਨਹੀਂ ਖੜਦਾ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹ। ਮਨ ਨੂੰ ਪੱਧਰਾ ਕਰ, ਇਹ ਹੰਕਾਰ ਦੇ ਟਿੱਬੇ ਜਿਹੜੇ ਬਣੇ ਹੋਏ ਆ ਨਾ, ਨਜ਼ਰ ਦਾ ਮੇਘ ਬਰਸ ਰਿਹਾ ਪਰ ਪਾਣੀ ਉੱਥੇ ਖੜਦਾ ਜਿੱਥੇ ਨੀਵਾਂ ਹੋਏ ਥਾਂ। ਨਜ਼ਰ ਉੱਥੇ ਟਿਕਦੀ ਹੈ, ਨਜ਼ਰ ਤੇ ਸਾਰਿਆਂ 'ਤੇ ਹੋ ਰਹੀ ਹੈ। ਏਕ ਨਜ਼ਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਤੇ ਨਜ਼ਰ ਦਾ ਪਾਤਰ ਕੌਣ ਬਣਦਾ? ਜਿੱਥੇ ਨੀਚ ਸੰਭਾਲਿਆ ਤਿੱਥੇ ਨਜ਼ਰ ਤੇਰੀ ਬਖਸ਼ਿਸ਼। ਨੀਚਾ ਅੰਦਰ ਨੀਚ ਜਾਤ, ਹੰਕਾਰ ਛੱਡ ਕੇ ਨੀਵਾਂ ਹੋ। ਮਨ ਨੂੰ ਨੀਵਾਂ ਕਰ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਸਾਡੀ ਪੰਥ ਦੀ ਮਰਿਆਦਾ ਦੇ ਬੋਲ ਨੇ। ਬੜੇ ਕੀਮਤੀ ਬੋਲ ਗੁਰਮੁਖੋ ਐਵੇਂ ਨਹੀਂ ਲਿਖ ਦਿੱਤੇ। ਕੀ ਮੰਗਿਆ ਸਾਡੇ ਵਾਸਤੇ? ਬੜੀ ਅਦੁੱਤੀ ਦਾਤ ਮੰਗੀ, ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਬਖਸ਼ਿਸ਼ ਕਰੋ ਮਹਾਰਾਜ। ਉਜਲੀ ਮਤ ਹੋਵੇ, ਮਨ ਨੀਵਾਂ ਹੋਵੇ, ਫਿਰ ਤੇਰੀ ਨਜ਼ਰ ਦੇ ਪਾਤਰ ਬਣਿਆ ਜਾਂਦਾ। ਤੇ ਜਿਨ੍ਹਾਂ ਤੇ ਨਜ਼ਰ ਹੈ ਉਹ ਤੇਰੀ ਹੁਕਮ ਨੂੰ, ਤੇਰੀ ਰਜ਼ਾ ਨੂੰ ਮਨ ਦੇ ਕਾਰ ਕਮਾਉਂਦੇ।
ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ।
ਪ੍ਰੇਮ ਵਿੱਚ ਰੱਤੀ ਉਹ ਸੁਹਾਗਣ ਹੈ ਜਿਹਨੇ ਹੁਕਮ ਮੰਨ ਲਿਆ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਸ਼ਬਦ ਹੈ ਨਾ, ਸ਼ਬਦ ਇਹ ਸਾਡੀ ਰੂਹ ਦਾ ਸ਼ਿੰਗਾਰ ਹੈ। ਤੇ ਜੇ ਅਸੀਂ ਸ਼ਬਦ ਦੇ ਨਾਲ ਜੁੜਦੇ ਹਾਂ, ਸਾਡੀ ਆਤਮਾ ਪਵਿੱਤਰ ਹੁੰਦੀ, ਸਾਡਾ ਮਨ ਨਿਰਮਲ ਹੁੰਦਾ। ਜੇ ਅਸੀਂ ਸ਼ਬਦ ਤੋਂ ਟੁੱਟ ਜਾਂਦੇ ਹਾਂ ਨਾ, ਭਾਵੇਂ ਜਿੰਨੇ ਮਰਜ਼ੀ ਵੇਸ ਕਰ ਲਈਏ, ਅਸੀਂ 100 ਦੀਆਂ ਨਜ਼ਰਾਂ 'ਚ ਭਾ ਨਹੀਂ ਸਕਦੇ। ਆ ਬਚਨ ਧਿਆਨ ਨਾਲ ਸਮਝਣਾ, ਬਿਨ ਸ਼ਬਦੈ ਸੁੱਧ ਨਾ ਹੋ ਬਈ, ਜੇ ਅਨੇਕ ਕਰੇ ਸ਼ਿੰਗਾਰ, ਪਿਰ ਕੀ ਸਾਰ ਨਾ ਜਾਣੀ, ਦੂਜਾ ਭਾਏ ਪਿਆਰ, ਭਟਕਰੀ ਕਿਸੇ ਹੋਰ ਪਾਸੇ। ਸਾਕ ਸੁੱਧ, ਸਾਕ ਲੱਖਣੀ, ਮਾੜੇ ਲੱਛਣਾਂ ਵਾਲੀ ਉਹ ਜਿੰਦ, ਨਾਨਕ ਨਾਰੀ ਵਿੱਚ ਕੁਨਾਰ, ਸਾਰੀਆਂ ਜਿੰਦਾਂ 'ਚੋਂ ਭੱਦੀ ਜਿੰਦ ਹੈ, ਉਹ ਜੀਵ ਸਭ ਤੋਂ ਮਾੜਾ ਹੈ ਜਿਹਨੂੰ ਆਪਣੇ 100 ਦੀ ਸਾਰ ਨਹੀਂ ਤੇ ਦੂਜੇ ਪਾਸੇ ਭਟਕ ਰਿਹਾ। ਦਾਤਾ ਜੀ ਕਿਰਪਾ ਕਰ ਰਹੇ ਕਿ ਰਜ਼ਾ ਵਿੱਚ ਜੂਣ ਵਾਲੇ, ਸ਼ਬਦ ਦੀ ਕਮਾਈ ਕਰਨ ਵਾਲੇ ਅਸਲ ਵਿੱਚ ਪਰਮ ਸੁੱਖ ਪਾਉਂਦੇ ਨੇ।
ਮਹੱਲਾ ਤੀਜਾ, ਰਹਿਣ ਸਬਾਈ ਜਲ ਮੁਈ, ਕੰਤ ਨਾ ਲਾਇਓ ਭਾਉ।
ਸਾਰੀ ਰਾਤ ਏਦਾਂ ਗੁਜ਼ਰੀ ਜਿਵੇਂ ਅੱਗ ਵਿੱਚ ਸੜ ਰਹੀ ਹੋਵੇ, ਕੰਤ ਦਾ ਭਾਉ ਨਹੀਂ ਅੰਦਰ ਲੱਗਿਆ। ਰਹਿਣ ਆਈ ਸੀ ਸੁੱਖ ਵਾਸਤੇ, ਰਹਿਣ ਆਈ ਸੀ ਵਸਲ ਵਾਸਤੇ, ਤੇ ਸਾਰੀ ਰਾਤ ਕਲਪਦਿਆਂ ਗੁਜ਼ਰ ਗਈ ਜੇ ਕੰਤ ਦਾ ਭਾਉ ਨਹੀਂ ਅੰਦਰ ਵਸਿਆ। ਬਾਬਾ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਚੱਕਵੀ ਤੇ ਚੱਕਵਾ ਦੋਵੇਂ ਵਿਛੜੇ ਆ, ਬੜੇ ਕੁਰਲਾਉਂਦੇ ਨੇ। ਚੱਕਵੀ ਆਪਣੇ ਪਿਆਰੇ ਨਾਲੋਂ ਵਿਛੜੀ ਹੈ, ਬਹੁਤ ਕੁਰਲਾਉਂਦੇ ਨੇ, ਸਾਰੀ ਰਾਤ ਕੁਰਲਾਉਂਦਿਆਂ ਗੁਜ਼ਰ ਜਾਂਦੀ। ਤੇ ਬਾਬਾ ਜੀ ਕਹਿੰਦੇ ਧੰਨ ਨੇ ਜੇ ਪ੍ਰਭਾਤ ਹੁੰਦੀ ਆ ਉਹ ਮਿਲ ਜਾਂਦੇ ਨੇ, ਪਰ ਜਿਹੜੇ ਵਾਹਿਗੁਰੂ ਤੋਂ ਵਿਛੜੇ ਨੇ ਨਾ, ਜਿਵੇਂ ਚੱਕਵੀ ਰਾਤ ਕੁਰਲਾਈ ਪਰ ਪ੍ਰਭਾਤ ਹੋਈ ਮਿਲ ਗਏ, ਪਰ ਜਿਹੜੇ ਵਾਹਿਗੁਰੂ ਜੀ ਤੋਂ ਵਿਛੜੇ ਨੇ ਉਹਨਾਂ ਦੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀਆਂ ਕੁ ਰਾਤਾਂ ਗੁਜ਼ਰੀਆਂ, ਕਿੰਨੀਆਂ ਕੁ ਸਵੇਰਾਂ ਆਈਆਂ, ਉਹ ਵਿਲਕਦਿਆਂ ਹੀ ਗੁਜ਼ਾਰ ਦਿੰਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਕਦੀ ਮਿਲਾਪ ਵਾਲਾ ਸੁੱਖ ਹੀ ਨਹੀਂ ਆਉਂਦਾ। ਚੱਕਵੀ ਜੋ ਨਿਸ ਵਿਸਰੈ ਆਏ ਮਿਲੈ ਪ੍ਰਭਾਤ, ਜੋ ਨਰ ਵਿਸਰੇ ਰਾਮ ਤੇ, ਨਾ ਦਿਨ ਮਿਲੈ ਨਾ ਰਾਤ। ਵਾਹਿਗੁਰੂ ਨਾਲੋਂ ਟੁੱਟਿਆ ਹੋਇਆ ਬੰਦਿਆ, ਤੇਰੀ ਜ਼ਿੰਦਗੀ ਤੇ ਵਿਲਕਨੇ ਗੁਜ਼ਰ ਜਾਣੀ। ਹਾਂ, ਜ਼ਿੰਦਗੀ ਜ਼ਰੂਰ ਭੋਗੇਗਾ ਜਿੰਨੇ ਸਵਾਸ ਨੇ, ਪਰ ਭੋਗੇਗਾ ਕਿਵੇਂ? ਸਰਪ ਜੈਸੇ ਅਰਜਾਰੀ, ਸਰਪ ਜੈਸੇ ਅਰਜਾਰੀ, ਹਰ ਵਿਸਰੇ ਸਦਾ ਖੁਆਰੀ, ਸੱਪ ਦੀ ਜੂਣ ਵਾਂਗ ਅੰਦਰੇ ਅੰਦਰ ਬਲਦਿਆਂ ਹੀ ਗੁਜ਼ਰ ਗਈ। ਸਾਧ ਸਿੰਘ ਮਹਾਰਾਜ ਕਹਿ ਰਹੇ ਨੇ ਕਿ ਰੈਨ ਗੁਜ਼ਰ ਗਈ ਕਲਪਦਿਆਂ, ਮਿਲਾਪ ਦਾ ਸੁੱਖ ਨਾ ਮਿਲਿਆ।
ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ।
ਜਿਨ੍ਹਾਂ ਨੂੰ ਪੁਰਖ ਮਿਲ ਗਿਆ ਹਰੀ, ਵਾਹਿਗੁਰੂ ਮਿਲ ਗਿਆ ਕੰਤ, ਮਿਲਾਪ ਦੇ ਵਿੱਚ ਰੰਗੀਆਂ ਹੋਈਆਂ, ਹਰ ਮਿਲਿਆ ਕੇਲ ਕਲਾਲੀ, ਕੌਤਕ ਕਰਨ ਵਾਲਾ ਮੇਰਾ ਵਾਹਿਗੁਰੂ ਕੰਤ ਮਿਲ ਗਿਆ, ਉਹ ਸੁਹਾਗਣਾ ਖੁਸ਼ ਵਿਗਾਸ ਵਿੱਚ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਸਦਾ ਆਨੰਦ ਵਰਤਦਾ।
ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ।
ਖਸਮ ਦੂਜਾ ਨਾ ਲੱਭਣ ਚਲੀਏ, ਭਾਵੇਂ ਖਸਮ ਕਿਹਾ ਭਾਵੇਂ ਦਾਤਾ ਕਿਹਾ, ਸਾਰੀ ਬਾਣੀ ਇੱਕ ਦੀ ਪਰਿਭਾਸ਼ਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਦਾ ਟੀਕਾ ਕੀਤਾ ਹੋਇਆ। ਜਿਹੜਾ ਇੱਕ ਪਹਿਲਾਂ ਲਿਖਿਆ ਨਾ, ਇੱਕ ਓਅੰਕਾਰ, ਉਸ ਇੱਕ ਦੀ ਵਿਆਖਿਆ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਭਾਵੇਂ ਪਿਤਾ ਕਿਹਾ, ਮਾਤਾ ਕਿਹਾ, ਸੁਹਾਗ ਕਿਹਾ, ਕੰਤ ਕਿਹਾ, ਗੱਲ ਇਹ ਮੁੱਕਦੀ ਹੈ ਵੀ ਦਾਤਾ ਇੱਕ ਹੈ, ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ, ਇਕੱਲਾ ਸਿੱਖਾਂ ਦਾ ਨਹੀਂ, ਇਕੱਲਾ ਹਿੰਦੂਆਂ ਦਾ ਨਹੀਂ, ਇਕੱਲਾ ਹਿੰਦੁਸਤਾਨ ਵਾਲਿਆਂ ਦਾ ਨਹੀਂ, ਇਹ ਸਾਡੀਆਂ ਵੰਡੀਆਂ ਨੇ। ਸਭਨਾ ਜੀਆਂ ਕਾ ਇੱਕ ਦਾਤਾ, ਅਤੇ ਮੇਰੇ ਸਾਹਿਬ ਜੀ ਮੈਨੂੰ ਉਹਦੇ ਨਾਲ ਜੋੜਿਓ, ਸੋ ਮੈਂ ਵਿਸਰ ਨਾ ਜਾਈ। ਇੱਕ ਵਾਰੀ ਅਰਦਾਸ ਸਾਰੇ ਰਲ ਕੇ ਕਰਿਓ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆਂ ਪਾਈ ਹੈ। ਜੇ ਦੂਜੇ ਪਾਸੋਂ ਮੰਗੀ ਹੈ ਫਿਰ ਕੀ ਹੋਏਗਾ, ਲੱਖ ਲਾਹਨਤਾਂ ਪੈਣਗੀਆਂ। ਅਸੀਂ ਕਹਿੰਦੇ ਹਾਂ ਇਹਨੂੰ ਹਜ਼ਾਰ ਨਹੀਂ ਆਉਂਦੀ, ਖਸਮ ਛੋੜ ਦੂਜੇ ਲੱਗੇ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ, ਮਰ ਜਾਣਾ ਚਾਹੀਦਾ ਸ਼ਰਮ ਵਿੱਚ, ਜਿਨ੍ਹਾਂ ਨੇ ਇੱਥੋਂ ਸੁਰ ਸਿਰ ਚੁੱਕਿਆ ਅਤੇ ਕਿਸੇ ਹੋਰ ਦੇ ਪੈਰਾਂ ਵਿੱਚ ਰੱਖ ਦਿੱਤਾ। ਜੇ ਇੱਕ ਵਾਰੀ ਇੱਥੇ ਸਿਰ ਰੱਖਿਆ ਅਤੇ ਫਿਰ ਐਵੇਂ ਭਿਖਾਰੀਆਂ ਦੇ ਦਰ ਦੇ ਉੱਤੇ ਝੋਲੀ ਅੱਡ ਕੇ ਨਾ ਤੁਰਿਆ ਫਿਰ। ਗੁਰਾ ਮੇਰੇ ਗੁਰੂ ਜੀ, ਮੇਰੇ ਅੰਦਰ ਸੋਝੀ ਪਾਓ, ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਦੂਜੇ ਪਾਸੋਂ ਮੰਗੀ ਹੈ, ਕਿਤੇ ਐਸਾ ਸਮਾਂ ਨਾ ਆਏ ਕਿ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦੀ ਟੇਕ ਰੱਖਾਂ। ਮੇਰੇ ਸਤਿਗੁਰੂ ਜੀ ਇੱਕ ਕਿਰਪਾ ਮੇਰੇ ਉੱਤੇ ਕਰਿਓ, ਮੇਰੇ ਸਾਈਆਂ, ਮੇਰੇ ਸੌ, ਮੇਰੇ ਕੰਤ, ਮੇਰੇ ਮੌਲਾ ਮੇਰੇ ਉੱਤੇ ਇੱਕ ਕਿਰਪਾ ਕਰੀ ਕਿ ਤੇਰੇ ਦਰ 'ਤੇ ਆਇਆ। ਜੇ ਮੇਰੀ ਕਿਤੇ ਬੁੱਧ ਮਾਰੀ ਗਈ, ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਣ ਦੀ ਸੋਚਾਂ, ਮੇਰੇ 'ਤੇ ਤਰਸ ਕਰੀ, ਮੇਰੀ ਮੌਤ ਹੋ ਜਾਵੇ ਪਰ ਕਿਸੇ ਦਾ ਦਰ ਨਾ ਮੈਂ ਜਾ ਕੇ ਮੱਲਾਂ, ਤੇਰਾ ਦਰ ਨਾ ਛੁੱਟੇ ਮਹਾਰਾਜ। ਮੇਰੀ ਉਹ ਭੈਣੋ ਖਾਸ ਕਰਕੇ ਧਿਆਨ ਦਿਓ, ਐਵੇਂ ਤੁਸ਼ ਜੇ ਸੁੱਖਾਂ ਵਾਸਤੇ, ਪਦਾਰਥਾਂ ਦੀ ਭੁੱਖ ਵਾਸਤੇ ਚੇਤੇ ਕਰੋ ਭਾਈ ਤਿਲਕੂ ਜੀ ਨੂੰ। ਉਹਨੂੰ ਜੋਗੀ ਕਹਿੰਦਾ, ਤੈਨੂੰ ਸਦਾ ਲਈ ਸਵਰਗ ਦਾ ਵਾਸਾ ਦਿਆਂਗਾ, ਇੱਕ ਵਾਰੀ ਮੇਰੇ ਦਰਸ਼ਨ ਕਰ ਲੈ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਕਹਿੰਦਾ ਕਿ ਜੋਗੀ ਮੈਨੂੰ ਸਵਰਗ ਦੀ ਭੁੱਖ ਹੀ ਕੋਈ ਨਹੀਂ, ਮੈਨੂੰ ਗੁਰੂ ਦੇ ਚਰਨਾਂ ਦੀ ਮੌਜ ਹੀ ਐਸੀ ਮਿਲੀ ਹੈ ਕਿ ਜਿਹਦੇ ਸਾਹਮਣੇ ਤੇਰੇ ਸਵਰਗ ਕੋਈ ਅਹਿਮੀਅਤ ਹੀ ਨਹੀਂ ਰੱਖਦੇ, ਕਹਿੰਦੇ। ਤੇ ਹਾਰ ਗਿਆ ਜੋਗੀ, ਤਰਲਾ ਲੈ ਕੇ ਕਹਿੰਦਾ ਮੈਂ ਆਇਆ ਫਿਰ ਸਿੱਖਾਂ ਮੈਨੂੰ ਦਰਸ਼ਨ ਦੇ ਦੇ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਿਆਰਾ ਸਿੱਖ ਭਾਈ ਤਿਲਕੂ ਕਹਿੰਦਾ ਮੈਂ ਕੌਣ ਆ ਦਰਸ਼ਨ ਦੇਣ ਵਾਲਾ, ਸੱਜਣਾ ਜੇ ਸਿਦਕ ਲੈਣਾ ਤੇ ਚੱਲ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ, ਇੱਥੋਂ ਸਿਦਕ ਮਿਲਦਾ, ਜੇ ਸਿਦਕ ਇੱਥੋਂ ਸਿਦਕ ਮਿਲਦਾ ਜਿਹੜਾ ਦੌਲਤਾਂ ਨਾਲ ਨਹੀਂ ਖਰੀਦਿਆ ਜਾ ਸਕਦਾ। ਜ਼ਿੰਦਗੀ 'ਚ ਦੌਲਤਾਂ ਬੜੀਆਂ ਇਕੱਠੀਆਂ ਕੀਤੀਆਂ ਨੇ, ਕਦੀ ਗੁਰੂ ਦੇ ਕੋਲੋਂ ਆ ਕੇ ਸਿਦਕ ਮੰਗੀਏ, ਦ੍ਰਿੜਤਾ ਮੰਗੀਏ, ਭਰੋਸਾ ਮੰਗੀਏ। ਮੇਰੇ ਦਾਤਾ ਜੀ ਨੇ ਇੱਕ ਦੀ ਮੱਤ ਦਿੱਤੀ ਹੈ, ਤੇ ਜੇ ਅੱਜ ਇਹ ਬਚਨ ਸਾਡੇ ਉੱਤੇ ਭੂਰਾ ਵੀ ਅਸਰ ਕਰ ਰਹੇ ਨੇ ਨਾ, ਅਸੀਂ ਆਪਣੇ ਸੌ ਨੂੰ ਰੰਚਕ ਵੀ ਸਮਰਪਿਤ ਹਾਂ। ਜਿਹੜੀ ਸੁਹਾਗਣ ਹੁੰਦੀ ਹੈ ਨਾ, ਉਹ ਅੱਖ ਚੁੱਕ ਕੇ ਜਿਸ ਨਜ਼ਰ ਨਾਲ ਕੰਤ ਨੂੰ ਵੇਖਦੀ ਹੈ, ਸਾਰੀ ਦੁਨੀਆਂ ਦਾ ਸਤਿਕਾਰ ਕਰਨਾ ਫਰਜ਼ ਬਣਦਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਪਰ ਕੰਤ ਨੂੰ ਵੇਖਣ ਵਾਲੀ ਅੱਖ ਹੋਰ ਹੈ। ਨਾਨਕ ਸੇ ਅੱਖੜੀਆਂ ਬਿਆਨ, ਬਿਆਨ ਦਾ ਅਰਥ ਹੈ ਵੱਖਰੀਆਂ ਹੀ ਨੇ। ਜਿੰਨੀ ਦਿਸੰਦੋ ਮਾਂ ਪਿਰੀ, ਜਿਹਦੇ ਕੋਲੋਂ ਸੁੱਖਾਂ ਦੀ ਆਸ, ਜਿਹਦੇ ਕੋਲ ਝੋਲੀ ਅੱਡਣੀ ਹੈ, ਸਤਿਕਾਰ ਸਾਰਿਆਂ ਦਾ ਕਰੋ ਗੁਰਮੁਖੋ।
ਬੰਦਗੀ ਵਾਲੀਆਂ ਰੂਹਾਂ ਦਾ ਕਰੋ, ਸਾਰੇ ਧਰਮਾਂ ਦਾ ਕਰੋ, ਕਿਸੇ ਦਾ ਨਿਰਾਦਰ ਨਹੀਂ ਕਰਨਾ, ਪਰ ਭਰੋਸਾ ਇੱਕ ਪਰਮੇਸ਼ਰ ਦੇ ਉੱਤੇ, ਕਿਉਂਕਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੋੜਿਆ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ, ਇੱਕ ਓਅੰਕਾਰ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਊ, ਆਂਖ ਤਰੇ ਨਹੀਂ ਆਨਿਓ, ਮੈਂ ਨਹੀਂ ਅੱਖ ਦੇ ਥੱਲੇ ਲਿਆਉਂਦਾ ਮਹਾਰਾਜ, ਐਸਾ ਭਰੋਸਾ। ਤੁਮੇ ਛਾੜ ਕੋਈ, ਕੀ ਆਖਿਆ ਸਾਧ ਸੰਗਤ, ਤੁਮੇ ਛਾੜ ਕੋਈ, ਜੋ ਬਰ ਚਾਹੂ ਸੋ, ਜਿੱਤੜੇ ਫਲ ਮਨ ਬੰਛੀਐ ਤਿੱਤੜੇ, ਸਤਿਗੁਰ ਪਾਸ। ਤੇ ਫਿਰ ਕਿਉਂ ਆਪਾਂ ਭਟਕਦੇ ਫਿਰਦੇ ਹਾਂ ਭਾਈ, ਕਿਉਂ ਭੀੜ ਪਾਈ ਲੋਕਾਂ ਦੇ ਪਖੰਡਾਂ ਦੇ ਦੁਕਾਨਾਂ ਦੇ ਉੱਤੇ? ਅਸੀਂ ਕੋਈ ਇੱਟਾਂ ਪੂਜੀ ਜਾ ਰਿਹਾ, ਕੋਈ ਬੰਦੇ ਪੂਜੀ ਜਾ ਰਿਹਾ, ਕੋਈ ਮੁਰਦੇ ਪੂਜੀ ਜਾ ਰਿਹਾ, ਇਹਨੂੰ ਕਲਗੀਆਂ ਵਾਲੇ ਸਾਹਿਬ ਕਹਿੰਦੇ ਕੂੜੀ ਕਿਰਿਆ ਵਿੱਚ ਜਗ ਉਰਜਿਆ ਪਿਆ, ਤੇ ਗੁਰੂ ਦੇ ਸਿੱਖਾਂ ਤੈਨੂੰ ਸੋਭਦੀ ਕੂੜੀ ਕਿਰਿਆ? ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ। ਉਹ ਹੱਦ ਹੋ ਗਈ ਗੁਰੂ ਕੇ ਸਿੱਖੋ। ਗੁਰੂ ਨੇ ਕਿਹਾ ਸੀ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੀ ਮਸਾਨ ਨਾ ਜਾਈ, ਤੇ ਅਸੀਂ ਕਿਹਾ ਮਹਾਰਾਜ ਤੁਸੀਂ ਸਾਨੂੰ ਮਨਾ ਕਰ ਦਿਓ, ਅਸੀਂ ਤੁਹਾਨੂੰ ਵੀ ਚੁੱਕ ਕੇ ਕਿਸੇ ਕਬਰ ਤੇ ਲੈ ਜਾਵਾਂਗੇ। ਕਿੰਨੀ ਲੜਾਈ ਪੈ ਜਾਂਦੀ ਗੁਰਮੁਖੋ, ਕੋਈ ਕਿਸੇ ਕਬਰ ਤੇ, ਅੱਜ ਅਖੰਡ ਪਾਠ ਸਾਹਿਬ ਕਰਾਉਣਾ, ਅੱਜ ਇੱਥੇ ਮਹਾਰਾਜ ਨੂੰ ਲੈ ਕੇ ਜਾਣਾ, ਆਪ ਕੀ ਹਟਣਾ ਸੀ, ਮਹਾਰਾਜ ਨੂੰ ਕਹਿੰਦੇ ਤੈਨੂੰ ਵੀ ਲੈ ਕੇ ਜਾਵਾਂਗੇ। ਦੂਜੇ ਪਾਸੋਂ ਮੰਗੀਆ ਤਾਂ ਲਾਜ ਮਰਾਈ ਹੈ, ਸ਼ਰਮਿੰਦਗੀ। ਮੇਰੇ ਸਾਹਿਬ ਕਹਿ ਰਹੇ ਨੇ ਸਭ ਜਗ ਫਿਰ ਮੈਂ ਦੇਖਿਆ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵਡ ਨਾ ਸਾਈਆਂ, ਤੇਰੇ ਵਰਗਾ ਕੋਈ ਨਹੀਂ ਮਹਾਰਾਜ, ਇੱਕੋ ਹੀ ਦਾਤਾ ਹੈ।
ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ,
ਚਤੁਰਾਈਆਂ ਨਾਲ ਨਹੀਂ ਮਿਲਣਾ ਰੇ ਮਨ ਚੰਚਲਾ, ਚਤੁਰਾਈ ਕਿਨਾਂ ਨਾ ਪਾਇਆ, ਵਿਧੀਆਂ ਜੁਗਤੀਆਂ ਚਤੁਰਾਈਆਂ ਸਾਧਨ, ਏਦਾਂ ਨਹੀਂ ਵਸ ਵਿੱਚ ਆਉਂਦਾ, ਭੋਲੇ ਭਾਏ ਮਿਲਿਆ ਰੱਖ। ਉਹ ਚਤੁਰਾਈਆਂ ਨਾਲ, ਉਪਾਵਾਂ ਨਾਲ, ਯਤਨਾਂ ਨਾਲ ਨਹੀਂ ਮਿਲਦਾ।
ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ,
ਗੁਰੂ ਦਾ ਸ਼ਬਦ ਵਾਹਿਗੁਰੂ ਜੀ ਦੇ ਦੇਸ਼ ਦਾ ਨਕਸ਼ਾ, ਇਕੱਲਾ ਪੁੱਛਦਾ ਨਾ ਰਹੀ ਤੁਰ ਵੀ ਪਈ। ਇਹ ਨਾ ਹੋਵੇ ਕਿਤੇ ਪੁੱਛਤ ਹੈ ਪਤਕ ਪਰ ਮਾਰਗ ਨਾ ਧਾਰੈ ਪਾਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਨਾਲ ਨਹੀਂ ਜਾਣਾ। ਗੁਰੂ ਦਾ ਸ਼ਬਦ ਇਹਦਾ ਪੱਲਾ ਪਕੜ, ਘੁੱਟ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਅਤੇ ਜਦੋਂ ਪੱਲਾ ਫੜੇਗਾ ਨਾ ਅੰਨੇ ਵੀ ਟਿਕਾਣੇ 'ਤੇ ਪਹੁੰਚ ਜਾਂਦੇ ਆ, ਉਦੋਂ ਅੰਦਲੇ ਤੇਰੇ ਭਵਨ ਸੂਝੇ ਆ, ਖਲ ਚਤੁਰ ਬਕੀਤਾ, ਗੁਰੂ ਕੀ ਸੰਗਤ ਵਿੱਚ ਜੁੜ, ਗਿਆਨ ਨੂੰ ਹਿਰਦੇ ਵਿੱਚ ਵਸਾ, ਪੱਲਾ ਫੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਮੁਕਾਮ ਤੇ ਪਹੁੰਚੇਗਾ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰ ਨਾਤਾ,
ਹਰ ਅੰਮ੍ਰਿਤ ਸਰ ਹੈ ਹਰ ਹਰ, ਵਾਹਿਗੁਰੂ ਜੀ ਮ੍ਰਿਤਿਉ ਤੋਂ ਮੁਕਤ ਕਰਨ ਵਾਲਾ ਸਰੋਵਰ ਹੈ, ਇਹਦੇ ਵਿੱਚ ਚੁੱਭੀ ਲਾ, ਅੰਦਰ ਦੀ ਅੱਗ ਵੀ ਬੁੱਝ ਜਾਏਗੀ, ਜਿਹਦੇ 'ਚ ਸੰਸਾਰ ਜਲ ਰਿਹਾ ਤੂੰ ਵੀ ਜਲ ਰਿਹਾ। ਇਹ ਵਾਹਿਗੁਰੂ ਵਾਹਿਗੁਰੂ ਜੀ ਦੀ ਧੁਨ ਜਦੋਂ ਤੇਰੇ ਅੰਦਰੋਂ ਉੱਠੇਗੀ, ਅੰਮ੍ਰਿਤ ਸਰ ਵਿੱਚ ਇਸ਼ਨਾਨ ਹੋਵੇਗਾ, ਨਾਲੇ ਪਾਕ ਹੋਵੇਗਾ, ਨਾਲੇ ਸ਼ਾਂਤ ਹੋਵੇਗਾ।
ਵੱਡੇ ਵਡਿਆਈ ਵੱਡੇ ਕੇ ਗੁਰਮੁਖ ਬੋਲਾਤਾ,
ਇਹ ਵੱਡੇ ਦੀ ਵਡਿਆਈ ਹੈ ਗੁਰਮੁਖੋ, ਤੇ ਗੁਰਮੁਖ ਜਨ ਉਹਦੀ ਇਸ ਵਡਿਆਈ ਸਦਕਾ ਬੋਲਦੇ ਆ, ਵਡਿਆਈ ਗੁਰਮੁਖ ਦੇ ਪ੍ਰਭ। ਕਿਹਨਾਂ ਨੂੰ ਵਡਿਆਈਆਂ ਝੋਲੀ 'ਚ ਪਾ ਰਿਹਾ? ਜਿਹੜੇ ਸਨਮੁਖ ਹੋ ਕੇ ਜੂਰੇ ਨੇ, ਅਤੇ ਗੁਰਮੁਖੋ ਇਹ ਵਡਿਆਈ ਬੋਲਦਾ ਕੌਣ ਹੈ? ਜਿਹੜੇ ਸਨਮੁਖ ਹੋ ਗਏ, ਸਾਨੂੰ ਸਾਰਿਆਂ ਨੂੰ ਹੁਕਮ ਸਾਹਿਬ ਨੇ ਕੀਤਾ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ, ਧੰਨ 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 ਗੁਰਸੋਈ ਸਭ ਆਖੋ, ਧੰਨ 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 ਗੁਰਸੋਈ, ਕੀ ਕਹਿਣਾ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਕੀ ਹੋਏਗਾ? ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜੰਮ ਨੇੜ ਨਾ ਆਇਆ, ਕਿੱਦਾਂ ਆਉਣਗੇ ਤੁਹਾਡੇ ਕੋਲ ਜੰਮ? ਕਿਉਂ ਡਰਨਾ ਪਏਗਾ ਗੁਰਮੁਖੋ, ਐਵੇਂ ਭਟਕਦੇ ਫਿਰਦੇ? ਸਾਹਿਬ ਬਖਸ਼ਿਸ਼ ਕਰਨ, ਸੌ ਵਾਲੇ ਬਣ ਜਾਈਏ, ਭੁੱਲਾਂ ਬਖਸ਼ ਦੇ, ਅਸੀਸ ਦਿਓ। ਬਚਨ ਇੱਕ ਵਾਰ ਫਿਰ ਸੁਣੋ ਜੀ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰ ਨਾਤਾ, ਵੱਡੇ ਵਡਿਆਈ ਵੱਡੇ ਕੇ ਗੁਰਮੁਖ ਬੋਲਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।